ਵਾਹਿਗੁਰੂ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਜਾਉ ਤਾਉ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਆਗੇ ਗਮਨੇ ਸਤਿਗੁਰੂ ਉਲੰਘੇ ਕੇਤਕ ਕੋਸ ਜਗਰਾਮਾ ਪੁਰ ਕੋਟ ਕੋ ਰਾਏ ਹੁਤੋ ਬਡ ਹੋਸ਼ ਆਗੇ ਗਮਨੇ ਸਤਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਬੈਠ ਕੇ ਅਤੇ ATN ਚੈਨਲ ਦੁਆਰਾ ਇੰਟਰਨੈਟ ਦੁਆਰਾ ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਅੰਮ੍ਰਿਤ ਰੂਪ ਬਾਣੀ ਦਾ ਲਾਹਾ ਆਨੰਦ ਪ੍ਰਾਪਤ ਕੀਤਾ ਹੈ। ਸੋਦਰ ਰਹਿ ਰਸ ਸਾਹਿਬ ਜੀ ਦਾ ਨਿਤਨੇਮ ਹੋਇਆ ਹੈ। ਇਸ ਦੇ ਨਾਲ ਨਾਲ ਸੰਗਤਾਂ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਰੂਪ ਬਾਣੀ ਦੇ ਸ਼ਬਦਾਂ ਦਾ ਅਭਿਆਸ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਗੁਰਬਾਣੀ ਗਾਵਹਿ ਹੈ ਭਾਈ ਉਹ ਸਫਲ ਸਦਾ ਸੁਖਦਾਈ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਅੱਜ ਸਾਧ ਸੰਗਤ ਜੀਓ, 13 ਪੋਹ ਦਾ ਦਿਨ ਲੰਘ ਚੁੱਕਿਆ ਹੈ। ਇੰਡੀਆ ਦੇ ਵਿੱਚ 14 ਪੋਹ ਦਾ ਦਿਨ ਚੜ ਗਿਆ ਹੈ। ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਛੋਟੇ ਦੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ 13 ਪੋਹ ਨੂੰ ਸ਼ਹੀਦੀ ਦਿਨ ਹੈ। ਸੰਗਤਾਂ ਥਾਵਾਂ ਥਾਵਾਂ ਤੇ ਪ੍ਰੇਮ ਅਤੇ ਵੈਰਾਗ ਦੇ ਵਿੱਚ ਬੈਠ ਕੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦੀਆਂ ਨੇ ਔਰ ਉਹਨਾਂ ਦੀ ਲਾਸਾਨੀ ਸ਼ਹੀਦੀ ਛੋਟੀਆਂ ਜਿੰਦਾਂ ਵੱਡੇ ਸਾਕੇ ਇਹਨਾਂ ਨੂੰ ਯਾਦ ਕੀਤਾ ਜਾਂਦਾ। ਪਿਛਲੇ ਦਿਨਾਂ ਤੋਂ ਸ਼ਹੀਦੀ ਨੂੰ ਸਮਰਪਿਤ ਆਪਾਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਆਰੰਭ ਕੀਤੀ ਸੀ, ਜਿਸ ਦੇ ਵਿੱਚੋਂ ਕੱਲ੍ਹ ਸੰਗਤਾਂ ਨੇ ਸਰਵਣ ਕੀਤਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਛੀਵਾੜੇ ਤੋਂ ਚੱਲੇ ਆ ਉੱਚ ਦਾ ਪੀਰ ਬਣ ਕੇ, ਔਰ ਫਿਰ ਥਾਵਾਂ ਥਾਵਾਂ ਤੋਂ ਦੀ ਹੁੰਦੇ ਹੋਏ ਨਗਰ ਹੇਰਾਂ ਵਿਖੇ ਪਹੁੰਚੇ ਆ। ਗਨੀ ਖਾਂ ਤੇ ਨਬੀ ਖਾਂ ਨੂੰ ਸਤਿਗੁਰਾਂ ਨੇ ਬਚਨ ਕੀਤਾ ਕਿ ਇੱਥੇ ਹੇਰਾਂ ਵਿਖੇ ਮਹੰਤ ਕਿਰਪਾਲ ਦਾਸ ਰਹਿੰਦਾ, ਉਸ ਦੇ ਡੇਰੇ ਚੱਲੀਏ। ਗਨੀ ਖਾਂ, ਨਬੀ ਖਾਂ, ਪਿਆਰੇ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਲੰਘ ਲੈ ਕੇ ਮਹੰਤ ਕਿਰਪਾਲ ਦਾਸ ਦੇ ਡੇਰੇ ਵੱਲ ਨੂੰ ਚੱਲ ਪਏ ਹੈ। ਜਦੋਂ ਮਹੰਤ ਨੂੰ ਪਤਾ ਲੱਗਿਆ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚਿਆ ਤੇ ਸਤਿਗੁਰਾਂ ਨੂੰ ਪਲੰਘ ਤੋਂ ਉਤਾਰ ਕੇ ਅੰਦਰ ਲੈ ਕੇ ਗਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸੇਵਾ ਕੀਤੀ ਤੇ ਇੱਥੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗਨੀ ਖਾਂ ਤੇ ਨਬੀ ਖਾਂ ਨੂੰ ਬਚਨ ਕੀਤਾ, ਭਾਈ ਤੁਸੀਂ ਬਹੁਤ ਸੇਵਾ ਕੀਤੀ ਹੈ, ਹੁਣ ਅੱਗੇ ਮਾਲਵਾ ਦੇਸ਼ ਘਣਾ ਜੰਗਲ ਹੈ, ਸਾਨੂੰ ਜਾਣਾ ਕੋਈ ਬਹੁਤਾ ਔਖਾ ਨਹੀਂ ਹੋਵੇਗਾ, ਤੁਸੀਂ ਪਿੱਛੇ ਵਾਪਸ ਆਪਣੇ ਪਰਿਵਾਰ ਦੇ ਵਿੱਚ ਜਾਓ। ਇਉਂ ਬਚਨ ਕਰਦਿਆਂ ਹੋਇਆਂ ਸਤਿਗੁਰਾਂ ਨੇ ਦੋ ਕੀਮਤੀ ਸੋਨੇ ਦੇ ਕੜੇ ਹੀਰੇ ਰਤਨਾਂ ਨਾਲ ਜੜਤ ਬਖਸ਼ਿਸ਼ ਕੀਤੇ ਨੇ। ਕਾਗਜ਼ ਦੇ ਉੱਪਰ ਇੱਕ ਪਟਾ ਆਪਣਾ ਹੁਕਮਨਾਮਾ ਲਿਖਿਆ ਹੈ, ਜਿਸ ਦੇ ਵਿੱਚ ਸਤਿਗੁਰਾਂ ਦੇ ਬਚਨ ਹੈ ਕਿ ਤੁਸਾਂ ਸਾਡੀ ਬਹੁਤ ਸੇਵਾ ਕੀਤੀ, ਅਸੀਂ ਤੁਹਾਡੇ ਤੇ ਪ੍ਰਸੰਨ ਹਾਂ। ਔਰ ਸੰਗਤ ਦੇ ਤਾਂ ਹੀ ਬਚਨ ਕੀਤਾ, ਸੰਗਤ ਜੀਓ, ਇਹਨਾਂ ਨੇ ਜੋ ਸੇਵਾ ਕੀਤੀ ਹੈ ਉਸ ਸੇਵਾ ਦੇ ਬਦਲੇ ਤੁਸੀਂ ਇਹਨਾਂ ਦਾ ਸਦਾ ਸਨਮਾਨ ਸਤਿਕਾਰ ਕਰਨਾ ਹੈ, ਇਹਨਾਂ ਦੇ ਉੱਪਰ ਸਾਡੀ ਬੇਅੰਤ ਖੁਸ਼ੀ ਹੈ। ਔਰ ਗਨੀ ਖਾਂ ਤੇ ਨਬੀ ਖਾਂ ਦੀ ਯਾਦ ਵਿੱਚ ਮਾਛੀਵਾੜੇ ਦੀ ਧਰਤੀ ਉੱਪਰ ਗੁਰਦੁਆਰਾ ਸੁਸ਼ੋਭਿਤ ਹੈ, ਉੱਥੇ ਇਹਨਾਂ ਦੀਆਂ ਕਬਰਾਂ ਹਨ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਲਈ ਉਸ ਔਖੇ ਸਮੇਂ ਦੇ ਵਿੱਚ ਸਤਿਗੁਰਾਂ ਦੇ ਨਾਲ ਰਹੇ, ਜਿਸ ਸਮੇਂ ਕੋਈ ਸਤਿਗੁਰਾਂ ਨੂੰ ਘਰ ਵੇਖੇ ਰੱਖਣ ਲਈ ਵੀ ਤਿਆਰ ਨਹੀਂ ਸੀ। ਮਹੰਤ ਕਿਰਪਾਲ ਦਾਸ ਵੀ ਡਰ ਗਿਆ, ਬੇਨਤੀ ਕੀਤੀ, ਸਤਿਗੁਰੂ ਜੀ ਚਾਰੇ ਪਾਸੇ ਜਿਹੜੇ ਪਿੰਡ ਆ ਉੱਥੇ ਤੁਰਕ ਵੱਸਦੇ ਆ, ਜੇ ਪਤਾ ਲੱਗ ਗਿਆ ਆਪ ਮੇਰੇ ਕੋਲੋਂ ਤਾਂ ਪਾਤਸ਼ਾਹ ਮਹਾਰਾਜ ਮੇਰਾ ਡੇਰਾ ਬਰਬਾਦ ਕਰ ਦੇਣਗੇ, ਮੈਂ ਤਾਂ ਮਸਾਂ ਮਸਾਂ ਇਹ ਡੇਰਾ ਬਣਾਇਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਮਹੰਤ ਕਿਰਪਾਲ ਦਾਸ, ਕੀ ਤੂੰ ਸਾਨੂੰ ਡਰਾਉਣਾ ਚਾਹੁੰਦਾ? ਜਿਹੜੇ ਤੁਰਕਾਂ ਦੀ ਤੂੰ ਗੱਲ ਕਰਦਾ ਹੈ, ਅਸੀਂ ਤੇ ਐਸੇ ਮੁਗਲ ਰਾਜ ਦੀ ਜੜ ਪੁੱਟਣ ਵਾਸਤੇ ਆਏ ਹਾਂ, ਤੇ ਜੇਕਰ ਤੂੰ ਡਰਦਾ ਹੈ ਅਸੀਂ ਅੱਗੇ ਚਲੇ ਜਾਂਦੇ ਹਾਂ, ਪਰ ਜਿਹਨਾਂ ਤੁਰਕਾਂ ਕੋਲੋਂ ਡਰਦਾ ਹੈ ਉਹੀ ਤੈਨੂੰ ਦੁੱਖ ਦੇਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੋਂ ਚੱਲਣ ਦੀ ਤਿਆਰੀ ਕੀਤੀ ਹੈ, ਨਗਰ ਦੇ ਪੈਂਚਾਂ ਨੂੰ ਬੁਲਵਾ ਲਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਲੰਘ ਚੁੱਕਣ ਵਾਸਤੇ ਤਿਆਰ ਹੈ, ਤੇ ਇੱਕ ਭੰਡਾਰੀ ਮਹੰਤ ਕਿਰਪਾਲ ਦਾਸ ਦਾ 5 ਪੈਸੇ ਲੈ ਕੇ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਜਦੋਂ ਭੇਟਾ ਰੱਖਣ ਲੱਗਿਆ, ਮਹਾਰਾਜ ਨੇ ਉਹਦਾ ਹੱਥ ਫੜ ਕੇ ਆਖਿਆ, ਭੰਡਾਰੀ ਮੁੱਠੀ ਘੁੱਟ ਲੈ ਚੰਗੀ ਤਰ੍ਹਾਂ, ਖੋਲੀ ਨਾ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਹੋਏ, ਮਹੰਤ ਕਿਰਪਾਲ ਦਾਸ ਨੇ ਪੁੱਛਿਆ, ਮਹਾਰਾਜ ਇਹ ਮੁੱਠੀ ਖੁੱਲੇਗੀ ਕਦੋਂ? ਤਾਂ ਗਰੀਬ ਨਿਵਾਜ ਸਤਿਗੁਰਾਂ ਦੇ ਬਚਨ ਸਨ ਕਿ ਜੋ ਤੁਹਾਡੇ ਤੋਂ ਦਸਵੀਂ ਥਾਂ ਤੇ ਹੋਵੇਗਾ ਉਹ ਇਸ ਮੁੱਠੀ ਨੂੰ ਖੋਲੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਲੰਗ ਚੁੱਕ ਲਿਆ ਪੰਚਾਂ ਨੇ। ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਨਾਲ ਜਾ ਰਹੇ ਹੈ। ਪਲੰਗ ਕੁਛ ਹਿੱਲ ਰਿਹਾ ਸੀ, ਸਤਿਗੁਰਾਂ ਨੇ ਬਚਨ ਕੀਤਾ, ਭਾਈ ਕੀ ਕਾਰਨ ਹੈ, ਪਲੰਗ ਹਿੱਲਦਾ ਕਿਉਂ ਹੈ? ਤਾਂ ਉਹਨਾਂ ਚੌਹਾਂ ਦੇ ਵਿੱਚੋਂ ਇੱਕ ਜ਼ਿਮੀਦਾਰ ਨੇ ਆਖਿਆ, ਪਾਤਸ਼ਾਹ ਮੇਰਾ ਕੱਦ ਛੋਟਾ ਇਹਨਾਂ ਨਾਲੋਂ, ਇਸ ਕਰਕੇ ਪਲੰਗ ਚੰਗੀ ਤਰ੍ਹਾਂ ਚੁੱਕਿਆ ਨਹੀਂ ਜਾਂਦਾ। ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਛੋਟਾ ਕਿਉਂ ਆ, ਤੂੰ ਇਹਨਾਂ ਦੇ ਬਰਾਬਰ ਹੋ, ਸਤਿਗੁਰਾਂ ਦੇ ਬਚਨ ਹੋਏ, ਉਹਦਾ ਕੱਦ ਵੀ ਉੱਚਾ ਹੋ ਗਿਆ। ਇਹ ਸਭ ਪਰਮੇਸ਼ਰ ਵਾਹਿਗੁਰੂ ਦੀ ਮਿਹਰ ਹੀ ਆ। ਜੇ ਕੋਈ ਆਖੇ ਐਸਾ ਨਹੀਂ ਹੋ ਸਕਦਾ, ਬੱਚਾ ਤੇ ਛੋਟਾ ਜਿਹਾ ਜਨਮ ਲੈਂਦਾ ਨਾ, ਉਸ ਤੋਂ ਬਾਅਦ ਸਾਰੀ ਤੇ ਵਾਧੀ ਫੁੱਲਦੀ ਹੋਈ ਹੈ। ਬਾਲਕਪੁਣੇ ਤੋਂ ਕਿਸ਼ੋਰ, ਫਿਰ ਜਵਾਨ, ਉਮਰ ਵੀ ਵੱਧਦੀ ਹੈ, ਕੱਦ ਕਾਠ ਵੀ ਵੱਧਦਾ। ਪਰਮੇਸ਼ਰ ਦੀ ਰਜ਼ਾ ਹੀ ਇਸ ਤਰ੍ਹਾਂ ਦੀ ਹੈ। ਜੋ ਪਰਮੇਸ਼ਰ ਦਾ ਸਰੂਪ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰ ਦੇਣ, ਤਾਂ ਇੱਕ ਛਿਣ ਦੇ ਵਿੱਚ ਵੀ ਕਿਰਪਾ ਕਰ ਦਿੰਦੇ ਨੇ। ਇਸ ਤੋਂ ਅੱਗੇ ਗਏ ਆ, ਇੱਕ ਭੱਟੀ ਨਾਮ ਦੀ ਜ਼ਿਮੀਦਾਰਨੀ ਉਹ ਦੌੜ ਕੇ ਆਈ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਲੰਗ ਨੂੰ ਮੋਢਾ ਲਾਇਆ, ਤਾਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਭਾਈ ਦਇਆ ਸਿੰਘ ਜੀ, ਇਸ ਬੀਬੀ ਨੂੰ ਹਟਾ ਦਿਓ, ਇਹ ਮੋਢਾ ਨਾ ਲਾਵੇ, ਪੁੱਛੋ ਕੀ ਇੱਛਾ ਹੈ। ਭਾਈ ਦਇਆ ਸਿੰਘ ਜੀ ਨੇ ਪੁੱਛਿਆ, ਭਾਈ ਬੀਬਾ ਕੀ ਇੱਛਾ ਲੈ ਕੇ ਆਈ ਆ, ਬੇਨਤੀ ਕੀਤੀ? ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜੇ ਆਪ ਪੁੱਛਦੇ ਹੋ ਤਾਂ ਮੈਨੂੰ ਇਹ ਇੱਛਾ ਹੈ ਕਿ ਮੇਰਾ ਪੁੱਤਰ ਵਿਆਹ ਜਾਏ, ਅੱਗੇ ਸੰਤਾਨ ਵਧੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਭਾਈ ਤੇਰਾ ਪੁੱਤਰ ਵੀ ਵਿਆਹ ਜਾਏਗਾ, ਅੱਗੇ ਸੰਤਾਨ ਬਹੁਤ ਵਧੇਗੀ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਅਸੀਂ ਉਸ ਭੱਟੀ ਮਾਈ ਦੀ ਸੰਤਾਨ ਵੇਖੀ ਹੈ ਜੋ ਬਹੁਤ ਗਿਣਤੀ ਵਿੱਚ ਵੱਸਦੀ ਹੈ। ਇਹ ਪ੍ਰਸੰਗ ਆਪਣੇ ਕੱਲ ਸਰਵਣ ਕੀਤਾ ਸੀ, ਅਗਲਾ ਪ੍ਰਸੰਗ ਉਹ ਆਪ ਸੰਗਤਾਂ ਸਰਵਣ ਕਰੋ।
ਆਗੇ ਗਮਨੇ ਸਤਿਗੁਰੂ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਲੰਗ ਦੇ ਉੱਪਰ ਬੈਠੇ ਹੋਏ ਹੈ। ਜ਼ਿਮੀਦਾਰ ਪਲੰਗ ਉਠਾਉਣ ਦੀ ਸੇਵਾ ਕਰਦੇ ਹੈ, ਰਸਤੇ ਵਿੱਚ ਤੁਰੇ ਜਾ ਰਹੇ ਨੇ, ਨਾਲ ਸਤਿਗੁਰਾਂ ਦੇ ਸਿੰਘ ਹਨ।
ਲੰਘੇ ਕੇਤਕ ਕੋਸ,
ਇਸ ਨਗਰ ਹੇਰਾਂ ਤੋਂ ਚੱਲਦੇ ਹੋਏ ਕੁਝ ਕੋ ਅੱਗੇ ਲੰਘੇ ਆ।
ਜਗਰਾਵਾਂ ਪਰ ਕੋਟ ਕੋ,
ਜਗਰਾਵਾਂ ਸ਼ਹਿਰ ਦੇ ਨੇੜੇ ਇੱਕ ਰਾਏ ਕੋਟ ਨਾਮ ਦਾ ਨਗਰ ਹੈ।
ਰਾਏ ਉਤੋਂ ਵੱਡ ਹੋਸ਼,
ਇੱਥੇ ਰਾਜਾ ਰਹਿੰਦਾ ਹੈ ਜੋ ਬੜਾ ਹੋਸ਼ ਸਮਝ ਵਾਲਾ ਹੈ, ਜਿਸ ਨੂੰ ਰਾਏ ਕੱਲਾ ਕਰਕੇ ਲੋਕ ਜਾਣਦੇ ਹਨ।
ਜਨਮ ਤੁਰਕ ਹਿੰਦੂ ਧਰਮ,
ਸਾਧ ਸੰਗਤ ਜੀ ਉਹ ਇਸ ਦਾ ਜਿਹੜਾ ਜਨਮ ਹੈ ਉਹ ਤੇ ਤੁਰਕਾਂ ਦੇ ਘਰ ਦਾ ਹੈ, ਪਰ ਇਹ ਤੁਰਕ ਹੁੰਦਾ ਹੋਇਆ ਵੀ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦਾ ਹੈ।
ਜਿਨ ਧਾਰਨ ਕੀਨਾ,
ਔਰ ਹਿੰਦੂ ਧਰਮ ਦੇ ਵਿੱਚ ਵੀ ਕਾਫੀ ਵਿਸ਼ਵਾਸ ਰੱਖਦਾ ਸੀ।
ਦਇਆ ਧਰਮ ਪੁੰਨ ਆਤਮਾ,
ਦਇਆ ਅਤੇ ਧਰਮ ਨੂੰ ਕਮਾਉਣ ਵਾਲਾ ਸੀ, ਪੁੰਨ ਆਤਮਾ ਵਾਲਾ ਸੀ, ਸਭ ਦਾ ਭਲਾ ਲੋਚਦਾ ਸੀ।
ਸ਼ੁਭ ਮਨ ਮਗ ਮਨ ਪੀਨਾ,
ਇਸ ਦਾ ਜਿਹੜਾ ਮਨ ਹੈ ਉਹ ਸ਼ੁਭ ਚੰਗੇ ਰਸਤੇ ਵਿੱਚ ਭਿਜਿਆ ਹੋਇਆ ਸੀ। ਭਾਵੇਂ ਦੂਜੇ ਤੁਰਕ ਬਹੁਤ ਦੁਸ਼ਟ ਸੁਭਾਅ ਦੇ ਸਨ, ਪਰ ਇਹ ਆਪਣੀ ਪ੍ਰਜਾ ਦੀ, ਇਲਾਕੇ ਦੇ ਲੋਕਾਂ ਦੀ ਸੇਵਾ ਕਰਦਾ ਸੀ ਭਾਵਨਾ ਦੇ ਨਾਲ।
ਸਕਲ ਭੇਵ ਗੁਰਦੇਵ ਕਾ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਆਉਣ ਦਾ ਜਦੋਂ ਇਸ ਨੂੰ ਪਤਾ ਲੱਗਿਆ,
ਸੁਣ ਸੇਵ ਉਮਾਹ,
ਸੁਣ ਕੇ ਬਹੁਤ ਚਾਉ ਵਿੱਚ ਆ ਗਿਆ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਮੇਰੇ ਰਾਏਕੋਟ ਦੇ ਇਲਾਕੇ ਵਿੱਚ ਪਹੁੰਚੇ ਹੈ, ਹੁਣ ਮੈਂ ਸੇਵਾ ਕਰਕੇ ਲਾਭ ਪ੍ਰਾਪਤ ਕਰਾਂਗਾ।
ਲੈ ਸੈਨਾ ਸੰਗ ਤੀਨ ਸੈ,
ਇਹ ਰਾਏ ਕੱਲਾ ਆਪਣੇ ਨਾਲ 300 ਆਪਣੀ ਫੌਜ ਲੈ ਕੇ ਚੱਲ ਪਿਆ ਹੈ।
ਚੱਲ ਦਰਸ਼ਨ ਚਾਹ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਸ਼ਨਾਂ ਦੀ ਚਿੱਤ ਵਿੱਚ ਇੱਛਾ ਹੈ।
ਆਏ ਅਗਾਰੀ ਸੋ ਮਿਲਿਓ,
ਤੇ ਅੱਗੇ ਆ ਕੇ ਸਤਿਗੁਰੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਮਿਲਿਆ।
ਅਵਲੋਕੇ ਸਵਾਮੀ
ਸਵਾਮੀ ਸਤਿਗੁਰੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪਾਵਨ ਦਰਸ਼ਨ ਕੀਤਾ ਹੈ।
ਨੀਲੇ ਵਸਤਰ ਪ੍ਰਿਆਂਕ ਪਰ
ਸਤਿਗੁਰੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨੀਲੇ ਵਸਤਰ ਪਹਿਨੇ ਹੋਏ ਹੈ ਤੇ ਪਲੰਘ ਦੇ ਉੱਪਰ ਸੁਸ਼ੋਭਿਤ ਹਨ।
ਸਿਰ ਅੰਤਰ ਜਾਮੀ
ਸਤਿਗੁਰੁ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਤਰਜਾਮੀ ਪਾਤਸ਼ਾਹ ਜੀ ਦੇ ਇਉਂ ਰਾਏ ਕੱਲੇ ਨੇ ਦਰਸ਼ਨ ਕੀਤੇ।
ਤਜੋ ਤੁਰੰਗਮ ਦੂਰ ਹੀ
ਦੂਰ ਹੀ ਜਦੋਂ ਇਹਨੂੰ ਦਰਸ਼ਨ ਹੋਏ ਤਾਂ ਆਪਣੇ ਘੋੜੇ ਤੋਂ ਉਤਰ ਗਿਆ ਤੇ ਘੋੜੇ ਨੂੰ ਛੱਡ ਦਿੱਤਾ ਹੈ।
ਪਾਇਨ ਸੋ ਆਇਓ
ਆਪਣੇ ਪੈਰੀਂ ਸ਼ਰਧਾ ਦੇ ਨਾਲ ਚੱਲਦਾ ਹੋਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚਿਆ।
ਹੱਥ ਜੋੜ ਸਨਮੁਖ ਗਏ
ਦੋਵੇਂ ਹੱਥ ਜੋੜ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅੱਗੇ ਖੜ ਗਿਆ।
ਬਹੁਤ ਸੀਸ ਨਿਵਾਇਓ
ਤੇ ਬਾਰ ਬਾਰ ਆਪਣਾ ਸੀਸ ਨਿਵਾਇਆ ਝੁਕ ਕੇ ਨਮਸਕਾਰ ਕੀਤੀ ਹੈ।
ਕਦਮ ਪਦਮ ਸਮ ਸੁਖ ਸਦਮ
ਸਤਿਗੁਰੂ ਗਰੀਬ ਨਿਵਾਜ ਜੋ ਸੁਖਾਂ ਦਾ ਘਰ ਹੈ ਸਤਿਗੁਰਾਂ ਦੇ ਚਰਨ ਪਦਮ ਕਬਲ ਦੇ ਸਮਾਨ ਹਨ।
ਪਰਸੇ ਕਰ ਦੋਵੇਂ
ਹੱਥਾਂ ਦੇ ਨਾਲ ਰਾਏ ਕੱਲੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨ ਛੋ ਪ੍ਰਾਪਤ ਕੀਤੀ ਹੈ।
ਬਦਨ ਵਿਲੋਚਨ ਭਾਲ ਪਰ
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਹੱਥ ਲਾ ਕੇ ਫਿਰ ਆਪਣੇ ਮੁਖ ਦੇ ਉੱਪਰ ਫੇਰਿਆ ਅੱਖਾਂ ਤੇ ਫੇਰਿਆ ਮੱਥੇ ਤੇ ਫੇਰਿਆ ਹੈ।
ਫਿਰ ਫੇਰ ਤਸੋ
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਛੋ ਪ੍ਰਾਪਤ ਕਰਕੇ ਐਸੇ ਆਨੰਦ ਵਿੱਚ ਆਇਆ ਕਿ ਵਾਰ ਵਾਰ ਚਰਨਾਂ ਨੂੰ ਹੱਥ ਲਾ ਕੇ ਆਪਣੇ ਮਸਤਕ ਨੂੰ ਲਾਉਂਦਾ ਹੈ।
ਆਪ ਸਾਤਰਨ ਗਾਥ ਵੜ
ਫਿਰ ਬੇਨਤੀ ਕਰਨ ਲੱਗਿਆ ਦਸ਼ਮੇਸ਼ ਪਿਤਾ ਸਤਿਗੁਰੂ ਜੀਓ ਦਰਸ਼ਨ ਦੇ ਕੇ ਆਪ ਨੇ ਨਿਹਾਲ ਕੀਤਾ। ਆਪ ਜੀ ਦੇ ਨਾਲ ਜੋ ਬਹੁਤ ਸਾਰੇ ਮੁਸਲਮਾਨਾਂ ਨੇ ਯੁੱਧ ਕੀਤਾ ਹੈ।
ਇਹ ਨਾਥ ਅਸੰਭਵ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਬੜਾ ਅਸਚਰਜ ਹੈ ਅਣਬਣ ਗੱਲ ਹੈ। ਸਤਿਗੁਰੂ ਪਾਤਸ਼ਾਹ ਇੱਕ ਪਾਸੇ ਆਪ ਦੇ ਨਾਲ ਕੁਝ ਸਿੰਘ ਤੇ ਦੁਸ਼ਮਣ ਲੋਕ ਪਾਪੀ ਲੋਕ ਲੱਖਾਂ ਦੀ ਗਿਣਤੀ ਵਿੱਚ ਆ ਕੇ ਆਪ ਦੇ ਨਾਲ ਯੁੱਧ ਕਰਦੇ ਰਹੇ।
ਤੋ ਬਲੋਕ ਬਹਾਦਰੇ
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਸਿੰਘਾਂ ਦੀ ਬਹਾਦਰੀ ਵੇਖ ਕਰਕੇ
ਸਭ ਤੁਰਕ ਅਚੰਭੇ
ਸਾਰੇ ਤੁਰਕ ਮੁਸਲਮਾਨ ਹੈਰਾਨ। ਸਤਿਗੁਰੂ ਗਰੀਬ ਨਿਵਾਜ ਆਪ ਜੀ ਦੇ ਭੁੱਖੇ 40 ਸਿੰਘਾਂ ਨੇ ਦੁਸ਼ਮਣਾਂ ਦੇ ਛੱਕੇ ਛਡਾ ਦਿੱਤੇ।
ਕਰਾਮਾਤ ਸਾਹਿਬ ਵੱਡੇ
ਸਤਿਗੁਰੂ ਗਰੀਬ ਨਿਵਾਜ ਆਪ ਮਹਾਨ ਵੱਡੇ ਸਵਾਮੀ ਸਮਰੱਥ ਹੋ ਜੋ ਚਾਹੋ ਉਹੀ ਕਰ ਸਕਦੇ ਹੋ।
ਸਮਰੱਥ ਸਭ ਭੰਤੀ
ਸਭ ਤਰ੍ਹਾਂ ਕਰਕੇ ਆਪ ਸਮਰੱਥ ਹੋ ਸਤਿਗੁਰੂ। ਜੇ ਆਪ ਚਾਹੁੰਦੇ ਤਾਂ ਉਹਨਾਂ ਸਾਰਿਆਂ ਨੂੰ ਇੱਕ ਛਿਨ ਦੇ ਵਿੱਚ ਵੀ ਨਾਸ਼ ਕਰ ਸਕਦੇ ਸੀ।
ਚਾਹੋ ਬਿਨਾਵੋ ਛਿਨਕ ਮਹਿ
ਸਤਿਗੁਰੂ ਪਾਤਸ਼ਾਹ ਜੋ ਤੁਸੀਂ ਬਣਾਉਣਾ ਚਾਹੋ ਉਹ ਇੱਕ ਛਿਨ ਦੇ ਵਿੱਚ ਕਰ ਸਕਦੇ ਹੋ।
ਅਨਬਨ ਬਨ ਜਾਤੇ
ਜੋ ਕੁਝ ਨਾ ਬਣਦਾ ਹੋਵੇ ਤੁਹਾਡੀ ਮਿਹਰ ਨਾਲ ਤੁਹਾਡੇ ਬਚਨਾਂ ਦੇ ਨਾਲ ਉਹ ਵੀ ਬਣ ਸਕਦਾ।
ਨਰ ਲੀਲਾ ਕਲ ਕਾਲ ਕੇ
ਸਤਿਗੁਰੂ ਪਾਤਸ਼ਾਹ ਮਹਾਰਾਜ ਕਲਯੁਗ ਦੇ ਇਹ ਲੋਕ ਤੁਸੀਂ ਆਪ ਇਹ ਮਨੁੱਖਾਂ ਦੇ ਧਾਰ ਕੇ ਆਏ ਹੋ ਇਸ ਸੰਸਾਰ ਦੇ ਵਿੱਚ ਲੋਕਾਂ ਦੇ ਕੰਮਾਂ ਕਾਰਜਾਂ ਨੂੰ ਵੇਖਦੇ ਹੋ ਇਹ ਆਪਣੀ ਲੀਲਾ ਕਰਦੇ ਹੋ।
ਹਰ ਜੱਗ ਦੇ ਖਰਾਬ
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਇਹ ਆਪ ਜੀ ਦੀ ਲੀਲਾ ਹੈ ਆਪ ਜੀ ਦੇ ਕੌਤਕ ਹੈ ਵੀ ਆਪ ਨੇ ਇੰਨੇ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਨਾਲ 40 ਸਿੰਘਾਂ ਨੂੰ ਲੜਾ ਦਿੱਤਾ। ਪਾਤਸ਼ਾਹ ਇੱਕ ਇੱਕ ਸਿੰਘ ਲੱਖਾਂ ਲੱਖਾਂ ਦਾ ਮੁਕਾਬਲਾ ਕਰਦਾ ਰਿਹਾ ਹੈ।
ਹਰਖ ਸੋਗ ਨੇ ਵਿਆਪਹੀ
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਤਿੰਨ ਪਿਆਰੇ ਸ਼ਹੀਦ ਹੋਏ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਹੈ ਪਰ ਆਪ ਜੀ ਨੂੰ ਕੋਈ ਹਰਖ ਸ਼ੋਗ ਕੋਈ ਖੁਸ਼ੀ ਗਮੀ ਨਹੀਂ ਵਿਆਪਦੀ ਹੈ।
ਲੇਪ ਨਾ ਲਾਵੋ
ਸਤਿਗੁਰੂ ਪਾਤਸ਼ਾਹ ਮਹਾਰਾਜ ਤੁਹਾਨੂੰ ਤਿਲ ਮਾਤਰ ਵੀ ਥੋੜਾ ਜਿਹਾ ਵੀ ਕੋਈ ਲੇਪ ਨੀ ਲਪਾਏ ਮਾਨਗੀ ਨੀ ਹੈ ਹਰਖ ਸ਼ੋਗ ਦੀ।
ਹਮ ਲੋਕਨ ਕੋ ਦੇਖਤੇ
ਸਤਿਗੁਰੂ ਗਰੀਬ ਨਿਵਾਜ ਜੋ ਅਸੀਂ ਲੋਕ ਹਾਂ ਸੰਸਾਰੀ ਸਾਨੂੰ ਇਹ ਸਭ ਕੁਝ ਦਿਸਦਾ ਮਹਿਸੂਸ ਹੁੰਦਾ ਹੈ।
ਜਬਰੀ ਤੁਰਕੇਸ਼
ਜੋ ਤੁਰਕੇਸ਼ ਤੁਰਕਾਂ ਦਾ ਬਾਦਸ਼ਾਹ ਰੰਗਜੇਬ ਹੈ ਔਰ ਸੂਬੇਦਾਰ ਹੈ ਉਹਨਾਂ ਸਾਰਿਆਂ ਨੇ ਤੁਹਾਡੇ ਨਾਲ ਸਿੰਘਾਂ ਦੇ ਨਾਲ ਬਹੁਤ ਜ਼ਬਰਦਸਤੀ ਕੀਤੀ ਹੈ।
ਕਰਿਓ ਬੁਰਾ ਤਿਨ ਅਪਨ ਸਭ
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਹਨਾਂ ਦੁਸ਼ਟ ਲੋਕਾਂ ਨੇ ਤੁਹਾਡੇ ਨਾਲ ਦਗਾ ਕਮਾ ਕੇ ਤੁਹਾਡੇ ਨਾਲ ਵੈਰ ਪਾ ਕੇ ਆਪਣੇ ਬੁਰਾ ਕੀਤਾ ਹੈ।
ਤੁਮ ਸੋ ਰਚ ਦੁਸ਼ਾ
ਸਤਿਗੁਰੂ ਗਰੀਬ ਨਿਵਾਜ ਆਪ ਕਰਤਾਰ ਸਰੂਪ ਹੋ, ਭਗਵਾਨ ਰੂਪ ਹੋ, ਤੁਹਾਡੇ ਨਾਲ ਉਹਨਾਂ ਨੇ ਭਾਰੀ ਦੁਐਸ਼ ਈਰਖਾ ਕੀਤੀ ਹੈ।
ਸੁਣ ਕੇ ਸ੍ਰੀ ਮੁਖ ਤੇ ਕਹਿਆ
ਸਤਿਗੁਰੂ ਪਾਤਸ਼ਾਹ ਰਾਏ ਕੱਲੇ ਦੇ ਕੋਲੋਂ ਸਾਰੇ ਬਚਨ ਸੁਣਦੇ ਰਹੇ ਤੇ ਫਿਰ ਆਪਣੇ ਸੁਭਾਏ ਮਨ ਮੁਖ ਤੋਂ ਬਚਨ ਕੀਤਾ।
ਨਿਮ ਹੋਵਨ ਹਾਰੀ
ਰਾਏ ਕੱਲਾ ਸ਼ੋਕ ਨਾ ਕਰ, ਇਹ ਜੋ ਹੋ ਗਿਆ ਉਹ ਇਸੇ ਤਰ੍ਹਾਂ ਹੀ ਹੋਣਾ ਸੀ।
ਮਿਟਤ ਨਾ ਕੋਟ ਉਪਾਵਤੇ,
ਜੋ ਕੁਝ ਹੋਣਾ ਹੋਵੇ ਉਹ ਕਰੋੜਾਂ ਉਪਾਵਾਂ ਯਤਨਾਂ ਦੇ ਨਾਲ ਨਹੀਂ ਮਿਟ ਸਕਦਾ।
ਨਰ ਹੋਏ ਕੈ ਨਾਰੀ,
ਭਾਵੇਂ ਕੋਈ ਇਸਤਰੀ ਹੈ ਭਾਵੇਂ ਕੋਈ ਪੁਰਸ਼ ਹੈ, ਸਭ ਨੂੰ ਹੋਣ ਹਾਰ ਭੋਗਣੀ ਪੈਂਦੀ ਹੈ।
ਮਨ ਨਹੀਂ ਹੈ ਸਭ ਸੀਸ ਪਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਾਈ ਹੈ ਤਾਂ ਆਪਣੇ ਸਿਰ ਤੇ ਸਭ ਨੂੰ ਕਰਤਾਰ ਦਾ ਹੁਕਮ ਮੰਨਣਾ ਪੈਂਦਾ ਹੈ।
ਸੁਰ ਅਸੁਰਨ ਕੇਰੀ,
ਚਾਹੇ ਮਨੁੱਖ ਹੈ ਚਾਹੇ ਦੇਵਤਾ ਚਾਹੇ ਦੈਂਤ ਹੈ, ਇਹ ਪਰਮੇਸ਼ਰ ਵਾਹਿਗੁਰੂ ਦੀ ਹੋਣੀ ਸਭ ਤੇ ਵਰਤਦੀ ਹੈ।
ਨਰ ਬਪਰੇ ਕੀ ਕਹਾਂ ਗਤ,
ਇਹ ਮਨੁੱਖ ਵਿਚਾਰੇ ਦੀ ਕੀ ਗਤ ਹੈ, ਮਨੁੱਖ ਕੀ ਕਰ ਸਕਦਾ ਹੈ।
ਜੋ ਫੇਰੇ ਹੀਰੀ,
ਜੋ ਪਰਮੇਸ਼ਰ ਵਾਹਿਗੁਰੂ ਦੀ ਹੋਣੀ ਨੂੰ ਵੇਖ ਕੇ ਫੇਰ ਦੇਵੇ ਮੋੜ ਦੇਵੇ।
ਬਹੁਰ ਕਹਿਓ ਸ੍ਰੀ ਬਦਨ ਤੇ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਫਿਰ ਆਪਣੇ ਮੁਖ ਤੋਂ ਬਚਨ ਕੀਤਾ।
ਸੁਣ ਕੱਲਾ ਰਾਓ,
ਇਹ ਭਾਈ ਰਾਏ ਕੱਲਾ ਸਾਡਾ ਇਹ ਬਚਨ ਧਿਆਨ ਦੇ ਨਾਲ ਸੁਣ।
ਹੈ ਅਰੂੜ ਗਮਨੀ ਜੀ,
ਤੂੰ ਉਹ ਘੋੜਾ ਆਪਣਾ ਦੂਰੀ ਛੱਡ ਆਇਆ, ਪੈਦਲ ਤੁਰ ਕੇ ਆਇਆ, ਹੁਣ ਆਪਣੇ ਘੋੜੇ ਤੇ ਜਾ ਕੇ ਸਵਾਰ ਹੋ ਤੇ ਚੱਲ।
ਕੁਛ ਚੱਲੇ ਅਗਾਓ,
ਅਸੀਂ ਇੱਥੇ ਨੀ ਰੁਕਣਾ, ਬਹੁਤਾ ਚਿਰ ਅੱਗੇ ਜਾਣਾ ਚਾਹੁੰਦੇ ਹਾਂ।
ਮਾਨ ਹੁਕਮ ਕੋ ਹੈ ਚੜਿਓ,
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਰਾਏ ਕੱਲਾ ਨਮਸਕਾਰ ਕਰਕੇ ਆਪਣੇ ਘੋੜੇ ਕੋਲ ਗਿਆ ਤੇ ਸਵਾਰ ਹੋ ਗਿਆ ਹੈ।
ਹੁਣ ਸਤਿਗੁਰ ਪਿਆਨੇ,
ਸਤਿਗੁਰੂ ਪਾਤਸ਼ਾਹ ਫਿਰ ਉਥੋਂ ਚੱਲ ਪਏ ਹਨ।
ਲੰਮੇ ਗ੍ਰਾਮ ਪੁੰਨ ਪਹੁੰਚ ਕੇ
ਫਿਰ ਸਤਿਗੁਰੂ ਗਰੀਬ ਨਿਵਾਜ ਲੰਮੇ ਨਗਰ ਦੇ ਵਿੱਚ ਜਾ ਪਹੁੰਚੇ ਹੈ।
ਬਚ ਰਾਏ ਬਖਾਨੇ
ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੂੰ ਰਾਏ ਬੁਲਾਰ ਨੇ ਬਚਨ ਕੀਤੇ।
ਉਤਰੋ ਕਰੋ ਆਰਾਮ ਕਸ਼,
ਸਤਿਗੁਰੂ ਗਰੀਬ ਨਿਵਾਜ ਆਪ ਉਤਰੋ, ਇੱਥੇ ਲੰਮੇ ਨਗਰ ਦੇ ਵਿੱਚ ਕੁਝ ਆਰਾਮ ਕਰੋ।
ਆਏ ਬਹੁਤ ਦੂਰੀ,
ਸਤਿਗੁਰੂ ਗਰੀਬ ਨਿਵਾਜ ਬਹੁਤ ਦੂਰ ਤੋਂ ਆਪ ਆਏ ਹੋ, ਰਸਤੇ ਦੀਆਂ ਥਕਾਵਟਾਂ ਨੂੰ ਚਲਦੇ ਹੋਏ
ਮੁਝ ਪਰ ਕਰੁਣਾ ਕੀਜੀ ਹੈ।
ਸਤਿਗੁਰੂ ਗਰੀਬ ਨਿਵਾਜ ਮੇਰੇ ਉਪਰ ਆਪਣੀ ਕਿਰਪਾ ਮਿਹਰ ਕਰੋ।
ਦ੍ਰਿਸ਼ਟੀ ਦੇ ਖਰੂਰੀ,
ਸਤਿਗੁਰੂ ਪਾਤਸ਼ਾਹ ਆਪ ਜੀ ਦੀ ਸੁੰਦਰ ਦਇਆ ਦ੍ਰਿਸ਼ਟੀ ਮੈਂ ਚਾਹੁੰਦਾ ਹਾਂ।
ਲੰਮੇ ਗ੍ਰਾਮ ਧਰੀਜੀ ਹੈ,
ਸਤਿਗੁਰੂ ਪਾਤਸ਼ਾਹ ਇਹ ਲੰਮੇ ਨਗਰ ਇੱਥੇ ਆਪ ਰਹਿਣਾ ਚਾਹੁੰਦੇ ਹੋ, ਇੱਥੇ ਰਹੋ ਆਸਣ ਲਾਓ।
ਆ ਜਹੋ ਮੈਂ ਸੰਗੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਦੇ ਨਾਲ ਆਇਆ ਹਾਂ, ਤੁਹਾਡੇ ਕੋਲ ਰਹਾਂਗਾ।
ਬੈਠ ਬਿਤਾ ਬਹੁ ਸਮਾਂ ਕੁਛ,
ਸਤਿਗੁਰੂ ਪਾਤਸ਼ਾਹ ਮੇਰੀ ਇੱਛਾ ਹੈ ਕਿ ਮੇਰੇ ਇਸ ਇਲਾਕੇ ਵਿੱਚ ਰਹਿ ਕੇ ਆਪ ਕੁਝ ਸਮਾਂ ਬਤੀਤ ਕਰੋ।
ਮਮ ਪੂਰਹੁ ਮੰਗੀ,
ਸਤਿਗੁਰੂ ਗਰੀਬ ਨਿਵਾਜ ਇਹ ਮੇਰੀ ਉਮੰਗ ਮੇਰੇ ਅੰਦਰ ਦੀ ਇੱਛਾ ਚਾਹਨਾ ਆਪ ਪੂਰੀ ਕਰ ਦਿਓ।
ਸੁਣ ਕਰ ਬੋਲੇ ਸਤਿਗੁਰੂ
ਰਾਏ ਕੱਲੇ ਦੀ ਇਹ ਬੇਨਤੀ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਨ ਲੱਗੇ।
ਹੋ ਸ਼ੀਘਰ ਬਿਸਾਲਾ,
ਭਾਈ ਕੋਈ ਐਸਾ ਤੇਰੇ ਕੋਲ ਬਲੀ ਸੂਰਮਾ ਹੈ ਜਿਹੜਾ ਛੇਤੀ ਦੇ ਨਾਲ ਸਰਹੰਦ ਵਿਖੇ ਜਾਵੇ।
ਸੁਧ ਕੋ ਲਿਆਏ ਸਰਹੰਦ ਤੇ,
ਸਰਹੰਦ ਜਾ ਕੇ ਉਥੋਂ ਸਾਰੀ ਖਬਰ ਲੈ ਕੇ ਆਵੇ।
ਮਗ ਜਾਏ ਉਤਾਲਾ,
ਵੀ ਉਸ ਨੂੰ ਭੇਜੀ ਜਿਹੜਾ ਰਸਤੇ ਵਿਚ ਛੇਤੀ ਦੇ ਨਾਲ ਜਾਵੇ।
ਤਬ ਲਗ ਥਿਰ ਇਸ ਥਲ ਰਹੇ,
ਜਿੰਨਾ ਚਿਰ ਤੇਰਾ ਭੇਜਿਆ ਹੋਇਆ ਬੰਦਾ ਖਬਰ ਨੀ ਲੈ ਕੇ ਆਵੇਗਾ ਉਹਨਾਂ ਚਿਰ ਅਸੀਂ ਇੱਥੇ ਰੁਕਾਂਗੇ।
ਹੁਣ ਜਾਏ ਅਗਾਉਂ,
ਉਹ ਸਾਰੀ ਖਬਰ ਸੁਣ ਕੇ ਫੇਰ ਹੀ ਅੱਗੇ ਨੂੰ ਜਾਵਾਂਗੇ।
ਮਾਤਾ ਗੁਜਰੀ ਉਤ ਗਈ,
ਰਾਏ ਕੱਲਾ ਅਸੀਂ ਸੁਣਿਆ ਹੈ, ਇੰਨਾ ਕੁ ਪਤਾ ਲੱਗਿਆ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਨੂੰ ਸਰਹੰਦ ਵਿਖੇ ਫੜ ਕੇ ਪਹੁੰਚਾਇਆ ਗਿਆ।
ਮਗ ਪਾਏ ਨਾ ਕਾਉਂ,
ਉਹਨਾਂ ਨੂੰ ਅੱਗੇ ਚੱਲਣ ਵਾਸਤੇ ਕੋਈ ਰਸਤਾ ਨੀ ਲੱਭਿਆ। ਇੰਨਾ ਕੁ ਸੁਣਦੇ ਆ ਵੀ ਉਹ ਸਰਹੰਦ ਦੇ ਸੂਬੇਦਾਰ ਦੀ ਕੈਦ ਵਿੱਚ ਹਨ।
ਕਹਿ ਕੱਲਾ ਸ਼੍ਰੀ ਪ੍ਰਭੂ ਸੁਣੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਕੇ ਰਾਏ ਕੱਲਾ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮੇਰੀ ਬੇਨਤੀ ਸੁਣੋ।
ਦਸ ਯੋਜਨ ਜਨ
ਬਈ, ਦਸ ਯੋਜਨ ਤਕਰੀਬਨ 40 ਕੁ ਕੋ ਹੈ ਇਥੋਂ ਸਰਹੰਦ ਦੀ ਜਗ੍ਹਾ, ਇੰਨੀ ਦੂਰ ਉਹ ਸ਼ਹਿਰ ਜਾਣਨਾ ਕਰੋ।
ਪੁਰ ਸਰਹੰਦ ਇਸ ਥਨ ਤੇ,
ਸਤਿਗੁਰੂ ਗਰੀਬ ਨਿਵਾਜ, 40 ਕੋ ਦਾ ਰਸਤਾ ਇਥੋਂ ਬਹੁਤ ਦੂਰ ਹੈ।
ਸਭ ਕਰੋ ਬਖਾਨਾ,
ਸਤਿਗੁਰੂ ਗਰੀਬ ਨਿਵਾਜ ਮੈਂ ਬੰਦਾ ਭੇਜਦਾ ਹਾਂ, ਉਹ ਸਭ ਤਰ੍ਹਾਂ ਖਬਰ ਲੈ ਕੇ ਆਏਗਾ ਤੇ ਆਪ ਜੀ ਨੂੰ ਦੱਸੇਗਾ।
ਬਣੇ ਨਾ ਜਾਨ ਸਾਰ ਕੋ,
ਸਤਿਗੁਰੂ ਪਾਤਸ਼ਾਹ ਮੈਂ ਇੱਕ ਗੱਲ ਵਿਚਾਰਦਾ ਵੀ ਜੋ ਘੋੜ ਸਵਾਰ ਭੇਜਾਂਗੇ, ਜੇ ਉਹ ਕਾਹਲੀ ਦੇ ਨਾਲ ਜਾਵੇਗਾ, ਜਿਹੜੇ ਰਸਤੇ ਵਿੱਚ ਪਹਿਰੇਦਾਰ ਮੁਗਲ ਪਠਾਣਾ ਤੁਰਕਾਂ ਦੀ ਫੌਜ ਫਿਰਦੀ ਹੈ, ਉਹ ਪਛਾਣ ਲਵੇਗੀ, ਪੁੱਛਗਿੱਛ ਕਰੇਗੀ ਵੀ ਤੂੰ ਕਾਹਲੀ ਜਾਨਾ ਕਿੱਧਰ ਨੂੰ ਚੱਲਿਆ, ਇਸ ਕਰਕੇ ਘੋੜ ਸਵਾਰ ਨੂੰ ਨਹੀਂ ਭੇਜਾਂਗਾ।
ਲਖ ਤੁਰਕ ਪਛਾਣ,
ਸਤਿਗੁਰੂ ਪਾਤਸ਼ਾਹ ਘੋੜ ਸਵਾਰ ਨੂੰ ਪਛਾਣ ਕੇ ਤੁਰਕ ਦੁਸ਼ਟ ਲੋਕ ਰੋਕ ਲੈਣਗੇ।
ਇੱਕ ਮਾਹੀ ਹਮਰੇ ਰਹੇ,
ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਕੋਲ ਇੱਕ ਮਾਹੀ ਰਹਿੰਦਾ ਹੈ ਜਿਸ ਦਾ ਨਾਮ ਹੈ ਨੂਰਾ।
ਸੋ ਇਤੇ ਪਿਆਨ,
ਸਤਿਗੁਰੂ ਸੱਚੇ ਪਾਤਸ਼ਾਹ ਉਹ ਤੁਰਦਾ ਬਹੁਤ ਕਾਲੀ ਹੈ, ਬਹੁਤ ਚਿਰ ਹੋ ਗਿਆ, ਛੋਟੇ ਹੁੰਦਿਆਂ ਤੋਂ ਲੈ ਕੇ ਹੀ ਉਹ ਮੇਰਾ ਮਾਲ ਡੰਗਰ ਚਾਰਦਾ ਹੈ, ਮਾਲ ਡੰਗਰ ਦੇ ਪਿੱਛੇ ਪਿੱਛੇ ਸਾਰਾ ਦਿਨ ਫਿਰਦਾ ਰਹਿੰਦਾ, ਉਹ ਤੁਰਦਾ ਫਿਰਦਾ ਹੰਬਦਾ ਨਹੀਂ, ਉਹ ਪੱਕਿਆ ਹੋਇਆ ਤੁਰਨ ਦੇ ਵਿੱਚ ਬਹੁਤ ਕਾਲਾ ਹੈ।
ਹੁਕਮ ਕਰੋ ਭੇਜੈ ਤਿਸ,
ਸਤਿਗੁਰੂ ਗਰੀਬ ਨਿਵਾਜ ਉਹ ਇਹ ਸਾਰਾ ਰਸਤਾ ਉਲੰਘ ਸਕਦਾ ਛੇਤੀ ਨਾਲ, ਜੇ ਤੁਸੀਂ ਮੈਨੂੰ ਹੁਕਮ ਕਰੋ ਤਾਂ ਮੈਂ ਉਹਨੂੰ ਭੇਜ ਦਿਆਂਗਾ।
ਦਸ ਯੋਜਨ ਜਾਵੇ,
ਜੋ ਦਸ ਯੋਜਨ ਇੰਨੀ ਲੰਮੀ ਵਾਟ ਹੈ, ਉਹ ਛੇਤੀ ਨਾਲ ਜਾਵੇਗਾ।
ਦਿਵਸ ਦੂਸਰੇ ਤਿਤਕ ਚੱਲ,
ਤੇ ਦੂਜੇ ਦਿਨ ਉਨੇ ਰਸਤਾ ਚੱਲ ਕਰਕੇ
ਸੁਧਿਆਨ ਸੁਣਾਵੇ,
ਸਾਰੀ ਖਬਰ ਆ ਕੇ ਆਪ ਜੀ ਨੂੰ ਸੁਣਾ ਦੇਵੇਗਾ।
ਪਠੋ ਤਿਸੈ ਸ੍ਰੀ ਗੁਰ ਕਹਿਓ,
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਚੰਗਾ ਭਾਈ ਰਾਏ ਕੱਲਾ, ਜੇ ਤੂੰ ਨੂਰੇ ਮਾਹੀ ਨੂੰ ਭੇਜਣਾ ਚਾਹੁੰਦਾ ਤੇ ਉਸ ਨੂੰ ਹੀ ਭੇਜ ਦੇ।
ਸੋ ਸ਼ੀਘਰ ਪਿਆਨੇ,
ਉਹ ਬਹੁਤੀ ਦੇਰ ਨਾ ਲਾਵੇ, ਛੇਤੀ ਹੁਣੇ ਚੱਲ ਪਵੇ।
ਸੁਧ ਲੇ ਕਰ ਪੁਰ ਬੀਚ ਤੇ,
ਸਰਹੰਦ ਸ਼ਹਿਰ ਤੋਂ ਸਾਰੀ ਖਬਰਸਾਰ ਲੈ ਕਰਕੇ
ਪਹੁੰਚਾ ਇਸ ਥਨ,
ਇਸ ਥਾਂ ਦੇ ਉੱਪਰ ਇੱਥੇ ਪਹੁੰਚ ਜਾਵੇ।
ਨਿਮ ਕਹਿ ਕਹਿ ਸ੍ਰੀ ਬਦਨ ਤੇ,
ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ
ਉਤਰਾਏ ਪ੍ਰਿਅੰਕਾ,
ਉੱਥੇ ਆਪਣਾ ਪਲੰਗ ਲਵਾ ਲਿਆ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਆਰਾਮ ਕਰਨ ਲੱਗੇ ਹਨ।
ਫਿਰੇ ਤਿਸੀ ਥਲ ਮੈਂ ਤਵੈ,
ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਲੰਮੇ ਨਗਰ ਦੇ ਵਿੱਚ ਹੀ ਟਿਕੇ ਹੈ,
ਗੁਰਹੀਨ ਆਤੰਕ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਨਿਡਰ ਨਿਰਭਉ ਹਨ, ਨਿਰਭਉ ਦਾ ਹੀ ਸਰੂਪ ਹੈ, ਕਿਸੇ ਦਾ ਕੋਈ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਡਰ ਨਹੀਂ, ਚਮਕੌਰ ਦੀ ਗੜੀ ਵਿੱਚੋਂ ਨਿਕਲੇ ਤਾਂ ਵੀ ਤਾੜੀ ਮਾਰ ਕੇ, ਸਤਿਗੁਰੂ ਪਾਤਸ਼ਾਹ ਮਹਾਰਾਜ ਰਸਤੇ ਵਿੱਚ ਉੱਚਦਾ ਪੀਰ ਬਣ ਕੇ ਆਏ, ਉਹ ਵੀ ਸਤਿਗੁਰੂ ਪਾਤਸ਼ਾਹ ਆਨੰਦ ਦੇ ਸਹਿਤ ਹੀ ਆਏ ਹੈ, ਕਿਸੇ ਦਾ ਕੋਈ ਡਰ ਭਉ ਨਹੀਂ ਹੈ।
ਪਠਿਓ ਹੰਕਾਰ ਸੋ ਮਹਾਕੀ,
ਉਧਰ ਰਾਏ ਬਲਾਰ ਨੇ, ਉਧਰ ਸਾਧ ਸੰਗਤ ਜੀ ਉਹ ਰਾਏ ਕੱਲੇ ਨੇ ਆਪਣਾ ਮਹੀਆਂ ਚਾਰਨ ਵਾਲਾ ਨੂਰਾ ਮਾਹੀ ਬੁਲਾ ਲਿਆ ਹੈ,
ਚਲ ਸ਼ੀਘਰ ਸਿਖਾਇਓ,
ਉਸ ਨੂੰ ਸਿਖਾ ਦਿੱਤਾ ਰਾਏ ਕੱਲੇ ਨੇ ਵੀ ਛੇਤੀ ਜਾਣਾ ਹੈ, ਰਸਤੇ ਵਿੱਚ ਰੋਕਣਾ ਨਹੀਂ।
ਬਖਸ਼ੇ ਤਨ ਬਿਨ ਬਿਲਮ ਜੀ,
ਜੇ ਤੂੰ ਬਿਨਾਂ ਦੇਰੀ ਤੋਂ ਜਾਵੇਗਾ, ਛੇਤੀ ਖਬਰ ਲੈ ਕੇ ਮੁੜੇਗਾ, ਤਾਂ ਗੁਰੂ ਸਾਹਿਬ ਜੀ ਦੀ ਵੀ ਬਹੁਤ ਖੁਸ਼ੀ ਹੋਵੇਗੀ ਤੇਰੇ ਉੱਪਰ, ਤੇ ਮੈਂ ਆਪਣੇ ਵੱਲੋਂ ਵੀ ਬਹੁਤਾ ਤੈਨੂੰ ਧੰਨ ਦਿਆਂਗਾ।
ਪਹੁੰਚੇ ਮਗਤਾਇਓ,
ਤੂੰ ਹੌਲੀ ਹੌਲੀ ਨਹੀਂ ਜਾਣਾ, ਰਸਤੇ ਵਿੱਚ ਭੱਜਿਆ ਹੀ ਜਾਣਾ, ਜਦੋਂ ਕਦੇ ਤੁਰਕਾਂ ਦਾ ਟੋਲਾ ਮਿਲੇ ਤਾਂ ਫਿਰ ਹੌਲੀ ਹੋ ਜਾਣਾ, ਆਸੇ ਪਾਸੇ ਦੀ ਹੋ ਕੇ ਲੋਕ ਦਾ ਛਿਪਦਾ ਹੋਇਆ ਛੇਤੀ ਨਾਲ ਜਾ।
ਉਤੋ ਸਮਾਂ ਤਬ ਪ੍ਰਾਤ ਕੋ,
ਜਦੋਂ ਭੇਜਿਆ ਰਾਏ ਕੱਲੇ ਨੇ ਨੂਰਾ ਮਾਹੀ, ਉਦੋਂ ਸਵੇਰ ਦਾ ਸਮਾਂ ਸੀ।
ਗਮਨਿਓ ਜਬ ਮਾਹੀ,
ਜਦੋਂ ਇਹ ਰਸਤੇ ਵਿੱਚ ਨੂਰਾ ਮਾਹੀ ਚੱਲ ਪਿਆ,
ਮਾਏ ਬੇਗ ਤੇ ਸ਼ੀਘਰ ਚੱਲ,
ਜਿਵੇਂ ਤੇਜ ਹਵਾ ਚੱਲਦੀ ਹੈ ਹਨੇਰੀ ਵਾਂਗ, ਬਹੁਤ ਛੇਤੀ ਚੱਲ ਪਿਆ। ਉਧਰੋਂ ਸਾਧ ਸੰਗਤ ਜੀ, ਉਹ ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਆਇਆ ਸੀ ਨਾ, ਉਹ ਵੀ ਕਦਮ ਕਦਮ ਚੱਲਦਾ ਹੋਇਆ, ਦੌੜਦਾ ਹੋਇਆ ਆਨੰਦਪੁਰ ਸਾਹਿਬ ਪਹੁੰਚਿਆ ਸੀ। ਉਹ ਤੇ ਬਹੁਤ ਲੰਮਾ ਰਸਤਾ ਸੀ ਜੋ ਭਾਈ ਜੈਤਾ ਜੀ ਨੇ, ਭਾਈ ਜੀਵਨ ਸਿੰਘ ਜੀ ਨੇ ਸਾਰਾ ਉਲੰਘਿਆ, ਦਿੱਲੀ ਤੋਂ ਲੈ ਕੇ ਕਿੱਥੇ ਆਨੰਦਪੁਰ ਸਾਹਿਬ, ਆਪਾਂ ਗੱਡੀਆਂ ਚ ਬੈਠੇ ਆਉਂਦੇ ਹੰਭ ਜਾਂਦੇ ਹਾਂ, ਪਰ ਉਹ ਗੁਰੂ ਕਾ ਪਿਆਰਾ ਉਸੇ ਤਰ੍ਹਾਂ ਹੀ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ। ਇੱਧਰ ਹੁਣ ਦੂਜਾ ਸੇਵਕ ਜਾ ਰਿਹਾ ਹੈ ਮਾਤਾ ਜੀ ਦੀ ਅਤੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਵਾਸਤੇ, ਇਹ ਵੀ ਪੈਦਲ ਹੈ, ਦੌੜਿਆ ਹੋਇਆ ਜਾ ਰਿਹਾ ਹੈ।
ਚਲ ਤਾਇਓ ਮਗ ਮਾਹੀ,
ਤੇ ਰਸਤੇ ਵਿੱਚ ਦੌੜਿਆ ਜਾਂਦਾ ਹੈ ਬਿਨਾਂ ਥਕਾਵਟ ਤੋਂ।
ਸਭ ਲਸ਼ਕਰ ਤੁਰਕਾਂ ਕੋ,
ਉਧਰ ਥਾਵਾਂ ਥਾਵਾਂ ਦੇ ਉੱਪਰ ਤੁਰਕਾਂ ਦਾ, ਦੁਸ਼ਟ ਲੋਕਾਂ ਦਾ ਲਸ਼ਕਰ, ਫੌਜਾਂ, ਸਿਪਾਹੀ ਆਦਿ ਫਿਰਦੇ ਆ।
ਵਸਿਓ ਤਵ ਚਲ,
ਚਾਰੇ ਪਾਸੇ ਇਹਨਾਂ ਦੁਸ਼ਟਾਂ ਨੇ ਪਹਿਰੇ ਲਾਏ ਹੋਏ ਰਸਤਿਆਂ ਉੱਪਰ।
ਬੁਰ ਸਿਰੰਦ ਡੇਰੇ ਗਏ,
ਤੇ ਸਾਧ ਸੰਗਤ ਜੀ ਇਸ ਤਰ੍ਹਾਂ ਜੋ ਸਰਹੰਦ ਹੈ ਉੱਥੇ ਚਲਦਾ ਚਲਦਾ ਇਹ ਨੂਰਾ ਮਾਹੀ ਪਹੁੰਚ ਗਿਆ ਹੈ, ਤੇ ਨੂਰੇ ਮਾਹੀ ਨੇ ਜਾ ਕੇ ਉੱਥੋਂ ਸਾਰੀ ਖਬਰ ਸਾਰ ਪ੍ਰਾਪਤ ਕੀਤੀ ਤਾਂ ਪਤਾ ਲੱਗ ਗਿਆ ਬਈ ਮਾਤਾ ਜੀ ਜਦੋਂ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲੋਂ ਸਰਸਾ ਦੇ ਕਿਨਾਰੇ ਵਿਛੜੇ ਸਨ ਤਾਂ ਉਹਨਾਂ ਨੇ ਇੱਕ ਰਾਤ ਫਿਰ ਉੱਥੇ ਕੁੰਮੇ ਮਾਸ਼ਕੀ ਦੇ ਕੋਲ ਬਤੀਤ ਕੀਤੀ, ਫਿਰ ਸਰਸਾ ਪਾਰ ਕਰਕੇ ਗੰਗੂ ਦੇ ਨਾਲ ਆ ਗਏ ਖੇੜੀ ਵਿਖੇ, ਤੇ ਗੰਗੂ ਧਨ ਵੇਖ ਕੇ ਮਾਤਾ ਜੀ ਦੇ ਕੋਲ ਲਾਲਚ ਵਿੱਚ ਆ ਗਿਆ, ਧਨ ਲੁਕੋ ਲਿਆ, ਤੇ ਜਦੋਂ ਸੇਵਕ ਨੇ ਪੁੱਛਿਆ ਤਾਂ ਗੰਗੂ ਦੇ ਮਨ ਵਿੱਚ ਪਹਿਲਾਂ ਹੀ ਖੋਟ ਸੀ, ਰੌਲਾ ਪਾਉਣ ਲੱਗ ਪਿਆ, ਰੌਲਾ ਪਾਉਂਦਾ ਪਾਉਂਦਾ ਆਪਣੇ ਖੇੜੀ ਪਿੰਡ ਦੇ ਚੌਧਰੀ ਕੋਲ ਚਲਿਆ ਗਿਆ, ਉਸਨੂੰ ਸਾਰੀ ਗੱਲ ਦੱਸੀ ਵੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਮੇਰੇ ਕੋਲ ਠਹਿਰੇ ਹੋਏ ਹੈ, ਜੇ ਆਪਾਂ ਫੜਾ ਦੇਈਏ ਉਹਨਾਂ ਨੂੰ ਬਹੁਤ ਧਨ ਮਿਲੇਗਾ। ਐਸੇ ਲਾਲਚ ਵਿੱਚ ਆ ਕੇ ਇਹ ਦੋਵੇਂ ਜਾਣੇ ਮੁਰੰਡੇ ਪਹੁੰਚੇ ਹੈ, ਜਾਨੀ ਖਾਂ ਤੇ ਮਾਨੀ ਖਾਂ ਨੂੰ ਚੜਾ ਲਿਆ ਏ, ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੇ ਗ੍ਰਿਫ਼ਤਾਰ ਕੀਤਾ ਗਿਆ, ਮੁਰਿੰਡੇ ਵਿਖੇ ਲਿਆਂਦਾ, ਔਰ ਇੱਥੋਂ ਹੀ ਫਿਰ ਤਕੜੇ ਪਹਿਰੇ ਦੇ ਵਿੱਚ ਸਰਹੰਦ ਵਿਖੇ ਲਿਜਾਇਆ ਗਿਆ, ਔਰ ਮਾਤਾ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ, ਜੋ ਉੱਚੀ ਜਗ੍ਹਾ ਸੀ ਸੂਬੇਦਾਰ ਨੇ ਠੰਡਾ ਬੁਰਜ ਗਰਮੀ ਦੀ ਰੁੱਤ ਵਾਸਤੇ ਆਪਣੇ ਲਈ ਬਣਾਇਆ ਹੋਇਆ ਸੀ, ਔਰ ਮਾਤਾ ਜੀ ਨੂੰ ਆਪੋ ਦੇ ਦਿਨਾਂ ਵਿੱਚ, ਇਹਨਾਂ ਦਿਨਾਂ ਦੇ ਵਿੱਚ ਜਦੋਂ ਪਹਾੜ ਹੀ ਠੰਡ ਹੁੰਦੀ ਹੈ, ਬੰਦਾ ਅਨੇਕਾਂ ਕੱਪੜੇ ਪਹਿਨ ਕੇ ਵੀ ਠਰੂ ਠਰੂ ਕਰਦਾ ਹੈ, ਪਰ ਮਾਤਾ ਜੀ ਕੋਲ ਬਹੁਤੇ ਕੱਪੜੇ ਨਹੀਂ, ਨਾ ਆਪਣੇ ਤੇ ਨਾ ਹੀ ਗੁਰੂ ਸੁਪੁੱਤਰਾਂ ਦੇ, ਉਸ ਠੰਡੇ ਬੁਰਜ ਦੇ ਵਿੱਚ ਉੱਪਰ ਬੈਠੇ ਹੋਏ ਹੈ, ਚਾਰੇ ਪਾਸਿਆਂ ਤੋਂ ਠੰਡੀ ਹਵਾ ਵਗਦੀ ਹੈ, ਦਿਨ ਰਾਤ ਲੰਘੇ ਹੈ, ਤੇ ਕੁੰਮੇ ਮਾਸ਼ਕੀ ਦੇ ਕੋਲ ਹੀ ਮਾਤਾ ਜੀ ਨੇ ਪ੍ਰਸ਼ਾਦਾ ਛਕਿਆ ਸੀ, ਉਸ ਤੋਂ ਬਾਅਦ ਗੰਗੂ ਪਾਪੀ ਨੇ ਤੇ ਕੁਝ ਵੀ ਨਹੀਂ ਦਿੱਤਾ, ਤੇ ਨਾ ਹੀ ਅੱਗੇ ਜਾ ਕੇ ਕੁਝ ਮਿਲਿਆ, ਤੇ ਸਾਧ ਸੰਗਤ ਜੀ ਉਹ ਸਾਰਾ ਸਮਾਂ ਬਤੀਤ ਹੋਇਆ, ਤੇ ਫਿਰ ਉੱਥੇ ਸਰਹੰਦ ਦੇ ਵਿੱਚ ਰਹਿਣ ਵਾਲਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਨਾਲ ਪਿਆਰ ਕਰਨ ਵਾਲਾ ਮੋਤੀ ਰਾਮ ਮਹਿਰਾ, ਉਸ ਨੂੰ ਪਤਾ ਲੱਗਿਆ ਵੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕੈਦ ਵਿੱਚ ਠੰਡੇ ਬੁਰਜ ਦੇ ਵਿੱਚ ਨੇ, ਉਸਨੇ ਦੁੱਧ ਲਿਆ ਹੈ ਔਰ ਆਪਣੇ ਘਰ ਦੇ ਗਹਿਣੇ ਲੈ ਕੇ ਪਹਿਰੇਦਾਰਾਂ ਨੂੰ ਲਾਲਚ ਦਿੱਤਾ ਗਹਿਣਿਆਂ ਦਾ ਕਿ ਮੈਨੂੰ ਮਾਤਾ ਜੀ ਤੱਕ ਪਹੁੰਚ ਦਿੱਤਾ ਪਹੁੰਚ ਜਾਣ ਦਿੱਤਾ ਜਾਵੇ। ਮਾਤਾ ਜੀ ਤੱਕ ਪਹੁੰਚਿਆ, ਉਹ ਦੁੱਧ ਛਕਾਉਣ ਦੀ ਸੇਵਾ ਮੋਤੀ ਰਾਮ ਮਹਿਰੇ ਨੇ ਕੀਤੀ, ਭਾਵੇਂ ਉਹਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ। ਇਉਂ ਗੁਰੂ ਕੇ ਪਿਆਰੇ ਨੇ ਸੇਵਾ ਕਰਕੇ ਲਾਹਾ ਖੱਟਿਆ, ਤੇ ਸਾਧ ਸੰਗਤ ਜੀ ਉਹ ਫਿਰ ਇਹ ਸਾਰੀ ਖਬਰ ਪ੍ਰਾਪਤ ਕੀਤੀ ਨੂਰੇ ਮਾਹੀ ਨੇ, ਫਿਰ ਪਤਾ ਲੱਗਿਆ ਵੀ ਮਾਤਾ ਜੀ ਦੇ ਕੋਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਵਜੀਦ ਖਾਂ ਦੀ ਸਭਾ ਦੇ ਵਿੱਚ ਪੇਸ਼ ਕੀਤਾ ਗਿਆ, ਉਹ ਸਾਰਾ ਪ੍ਰਸੰਗ ਜੋ ਲਿਖਿਆ ਹੈ ਭਾਈ ਸੰਤੋਖ ਸਿੰਘ ਜੀ ਨੇ ਉਹ ਆਪ ਸਰਵਣ ਕਰੋ।
ਦੋਹਰਾ ਖਾਨ ਵਜੀਦਾ ਨਿਕਸ ਕੇ ਆਇਓ ਸਭਾ ਸਥਾਨ।
ਤੇ ਜੋ ਵਜੀਦ ਖਾਂ ਸੀ ਉਹ ਆਪਣੇ ਮਹਿਲਾਂ ਦੇ ਵਿੱਚੋਂ ਨਿਕਲਿਆ ਤੇ ਸਭਾ ਦੇ ਅਸਥਾਨ ਉੱਪਰ ਪਹੁੰਚ ਗਿਆ ਹੈ।
ਬਿਰੰਤ ਚਮੂ ਪਤ ਮਿਲ ਗਈ ਬੈਠੇ ਮੇਲ ਮਹਾਨ।
ਸਭਾ ਦੇ ਵਿੱਚ ਬਹੁਤ ਸਾਰੇ ਸੈਨਾਪਤੀ ਬੈਠੇ ਆ, ਚਾਰੇ ਪਾਸੇ ਪਹਿਰੇਦਾਰ ਬੈਠੇ, ਸਲਾਹਕਾਰ ਬੈਠੇ ਹਨ।
ਚੌਪਈ ਸੁਨ ਪ੍ਰਭ ਮਾਹੀ ਕਰੇ ਬਤਾਵਨ।
ਸਾਰੀ ਖਬਰ ਸਾਰ ਲੈ ਕੇ ਨੂਰਾ ਮਾਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਪਹੁੰਚ ਗਿਆ ਤੇ ਜਾ ਕੇ ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੋ ਕੁਝ ਮੈਂ ਸੁਣ ਕੇ ਆਇਆ ਉਹ ਸੁਣਾਉਂਦਿਆਂ ਹੋਇਆਂ ਜ਼ੁਬਾਨ ਕੰਬਦੀ ਹੈ, ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਆਪ ਸੁਣੋ, ਮੈਂ ਆਪ ਜੀ ਨੂੰ ਦੱਸਦਾ ਹਾਂ।
ਇੱਕ ਸਿੱਖ ਮੌਕੋ ਕੀਨ ਸੁਣਾਵਨ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇੱਕ ਸਿੱਖ ਨੇ, ਇਹ ਸਾਰਾ ਪ੍ਰਸੰਗ ਮੈਨੂੰ ਸੁਣਾਉਣਾ ਕੀਤਾ ਉੱਥੇ ਸਰਹੰਦ ਵਿਖੇ।
ਜਥਾ ਜੋਗ ਮੈਂ ਬੂਝ ਬਿਰਤੰਤਾ,
ਜਿਵੇਂ ਜਿਵੇਂ ਵੀ ਜੋਗ ਸੀ ਮੈਂ ਉੱਥੇ ਸਰਹੰਦ ਵਿਖੇ ਜਾ ਕੇ ਆਪਣੀ ਭੈਣ ਦੇ ਕੋਲੋਂ ਵੀ ਪਤਾ ਕੀਤਾ, ਕਿਉਂਕਿ ਨੂਰੇ ਮਾਹੀ ਦੀ ਭੈਣ ਸਰਹੰਦ ਵਿਖੇ ਵਿਆਹੀ ਹੋਈ ਸੀ, ਔਰ ਫਿਰ ਹੋਰਨਾਂ ਲੋਕਾਂ ਤੋਂ ਵੀ ਪਤਾ ਕੀਤਾ, ਜੋ ਜੋ ਕੋਈ ਵੀ ਮਿਲਿਆ ਉਹ ਜਿਵੇਂ ਜਿਵੇਂ ਸੁਣਿਆ ਹੈ।
ਸੋ ਤੁਮ ਪਾਸ ਭਨੋ ਭਗਵੰਤਾ,
ਭਗਵੰਤ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ, ਉਹ ਸਾਰਾ ਪ੍ਰਸੰਗ ਤੁਹਾਡੇ ਪਾਸ ਕਹਿੰਦਾ ਹਾਂ।
ਮੁਗਲ ਪਠਾਨ ਦੀਵਾਨ ਮਹਾਨਾ,
ਜਦੋਂ ਵਜ਼ੀਰ ਖਾਂ ਨੇ ਸਭਾ ਲਾਈ ਉੱਥੇ ਬਹੁਤ ਸਾਰੇ ਮੁਗਲ ਸਨ, ਪਠਾਨ ਬੈਠੇ ਹੋਏ ਸੀ, ਦੀਵਾਨ ਬੈਠੇ ਸੀ, ਸਲਾਹਕਾਰ ਲੋਕ।
ਆਨ ਤੇਰੇ ਜੈ ਸਭਾ ਸਥਾਨਾ,
ਜਿੱਥੇ ਸਭਾ ਦਾ ਸਥਾਨ ਸੀ, ਸਭਾ ਲੱਗੀ ਸੀ, ਸਭ ਕੋਈ ਆ ਕੇ ਬੈਠ ਗਿਆ।
ਦੂਰ ਦੂਰ ਲੱਗ ਗਿਰਦ ਸਰਹੰਦ,
ਸਰਹੰਦ ਦੇ ਚਾਰੇ ਪਾਸੇ ਦੂਰ ਦੂਰ ਤੱਕ
ਉਤੇ ਤਹਾਂ ਮਿਲ ਬੈਠੇ ਬ੍ਰੰਦ,
ਬਹੁਤ ਸਾਰੇ ਅਮੀਰ ਵਜ਼ੀਰ ਬੈਠੇ ਸਨ ਤੇ ਚਾਰੇ ਪਾਸੇ ਪਹਿਰੇਦਾਰਾਂ ਦਾ ਭਾਰੀ ਪਹਿਰਾ ਸੀ।
ਹਿੰਦੂ ਖੱਤਰੀ ਬਨਕ ਕਤੇਕ,
ਉਸ ਸਭਾ ਦੇ ਵਿੱਚ ਜਿੱਥੇ ਮੁਗਲ ਪਠਾਨ ਤੇ ਮੁਸਲਮਾਨ ਸੀ, ਉੱਥੇ ਪਾਤਸ਼ਾਹ ਮਹਾਰਾਜ ਬਹੁਤ ਸਾਰੇ ਹਿੰਦੂ ਵੀ ਸਨ, ਉਸ ਸਭਾ ਦੇ ਵਿੱਚ ਖੱਤਰੀ ਵੀ ਸੀ ਤੇ ਬਨਕ ਵਪਾਰੀ ਲੋਕ ਵੀ ਸਨ।
ਹੁਰਜਨ ਦੇਖਤ ਹੇਤ ਅਨੇਕ,
ਸਤਿਗੁਰੂ ਗਰੀਬ ਨਿਵਾਜ ਮੈਨੂੰ ਪਤਾ ਲੱਗਿਆ ਵੀ ਉੱਥੇ ਸਰਹੰਦ ਸ਼ਹਿਰ ਦੇ ਵਸਣ ਵਾਲੇ ਹੋਰ ਵੀ ਬਹੁਤ ਲੋਕ ਇਕੱਠੇ ਹੋਏ ਹੋਏ ਸਨ।
ਭਈ ਸਭਾ ਮੈਂ ਪੀਰ ਵਿਸਾਲਾ,
ਕਿਉਂ ਸਰਹੰਦ ਵਿਖੇ ਵਜ਼ੀਰ ਖਾਂ ਪਾਪੀ ਦੀ ਸਭਾ ਦੇ ਵਿੱਚ ਬਹੁਤ ਭੀੜ ਸੀ।
ਖਰੇ ਨਰ ਜਾਲਾ,
ਬਹੁਤ ਸਾਰੇ ਲੋਕ ਬੈਠੇ ਸਨ ਅਤੇ ਖੜੇ ਸਨ।
ਰੰਗੜ ਗ੍ਰਾਮ ਮੋਰਿੰਡੇ ਵਾਸੀ,
ਇਸੇ ਤਰ੍ਹਾਂ ਜੋ ਮੋਰਿੰਡੇ ਦੇ ਵਸਣ ਵਾਲੇ ਰੰਗੜ ਸਨ, ਜਾਨੀ ਖਾਂ ਤੇ ਮਾਨੀ ਖਾਂ ਉਹ ਵੀ ਹਾਜ਼ਰ ਸੀ।
ਉਹ ਸੋ ਸਰਦਾਰ ਹੋ ਤੋ ਦਲ ਪਾਸੀ,
ਉਹ ਸਰਦਾਰ ਫੌਜਾਂ ਦੇ ਸਮੇਤ ਉਸ ਸਭਾ ਦੇ ਵਿੱਚ ਬੈਠਾ ਹੋਇਆ ਸੀ।
ਇਸ ਕੀ ਦਿਸ਼ਾ ਕਰੇ ਤਬ ਨੈਨਾ,
ਤਦੋਂ ਉਸ ਦੇ ਵੱਲ ਆਪਣੀ ਅੱਖਾਂ ਕਰਕੇ
ਬੋਲਿਓ ਤਬ ਵਜ਼ੀਰ ਖਾਂ ਬੈਨਾ,
ਵਜ਼ੀਰ ਖਾਂ ਪਾਪੀ ਦੁਸ਼ਟ ਆਪਣੇ ਮੁਖ ਤੋਂ ਕਹਿਣ ਲੱਗਿਆ,
ਪੁੱਤਰ ਗੁਰੂ ਕੇ ਜਹਾਂ ਬਿਠਾਏ,
ਗੁਰੂ ਕੇ ਸੁਪੁੱਤਰ ਅਤੇ ਮਾਤਾ ਜੀ ਨੂੰ ਜਿੱਥੇ ਠੰਡੇ ਬੁਰਜ ਦੇ ਵਿੱਚ ਬਿਠਾਇਆ ਹੋਇਆ ਹੈ,
ਤਹਿ ਤੇ ਲੈ ਆਵੋ ਇਸ ਥਾਂ,
ਗੁਰੂ ਕੇ ਸੁਪੁੱਤਰਾਂ ਨੂੰ ਹੁਣ ਉਥੋਂ ਉਠਾ ਕੇ ਇੱਥੇ ਸਭਾ ਦੇ ਵਿੱਚ ਲੈ ਕੇ ਆ।
ਸਾਦਰ ਮਿਰਦੁਲ ਬਾਕ ਕਹਿ ਕਰਕੇ,
ਮਾਤਾ ਦੇ ਕੋਲ ਜਾ ਕੇ ਤੂੰ ਬੜੇ ਸਤਿਕਾਰ ਦੇ ਨਾਲ ਕੋਮਲ ਕੋਮਲ ਬੋਲ ਬੋਲਣੇ ਹੈ, ਤਾਂ ਕਿ ਮਾਤਾ ਨੂੰ ਪਤਾ ਨਾ ਲੱਗੇ ਵੀ ਸਭ ਜਾਦਿਆਂ ਨੂੰ ਕਿਉਂ ਲਿਜਾਇਆ ਜਾ ਰਿਹਾ ਹੈ।
ਦੇਹੋ ਦਿਲਾਸਾ ਲਿਹੋ ਸਿਧਰਕ,
ਮਾਤਾ ਨੂੰ ਦਿਲਾਸਾ ਦੇ ਕੇ ਗੁਰੂ ਸੁਪੁੱਤਰਾਂ ਨੂੰ ਲੈ ਕੇ ਇੱਥੇ ਆਉਣਾ ਹੈ।
ਮੋਰਿੰਡੇ ਸੇ ਸੁਣ ਕਰ ਤਹਿ ਗਯੋ,
ਤੇ ਜਿਹੜਾ ਮੋਰਿੰਡੇ ਦਾ ਚੌਧਰੀ ਸੀ ਉਥੋਂ ਦਾ ਸਰਦਾਰ ਸੀ, ਉਹ ਸੁਣ ਕੇ ਵਜ਼ੀਰ ਖਾਂ ਦੇ ਕੋਲੋਂ ਠੰਡੇ ਬੁਰਜ ਵਿਖੇ ਗਿਆ ਹੈ।
ਦਾਦੀ ਪੁੱਤਰ ਬਲੋਕਤ ਪਯੋ,
ਠੰਡੇ ਬੁਰਜ ਦੇ ਵਿੱਚ ਦਾਦੀ ਜੀ ਅਤੇ ਦੋਵੇਂ ਪੋਤਰੇ ਬੈਠੇ ਹੋਏ ਆ, ਇਸ ਨੇ ਵੇਖੇ ਹਨ।
ਨਿਕਟ ਮੋਹਚ ਬੋਲਿਓ ਸੁਨਵਾਈ,
ਨੇੜੇ ਜਾ ਕੇ ਕਹਿਣ ਲੱਗਿਆ ਐ ਮਾਈ ਐ ਮਾਤਾ ਸੋਹਣਾ,
ਸਭਾ ਨਵਾਬ ਲੋਕ ਸਮੁਦਾਈ,
ਨਵਾਬ ਵਜ਼ੀਰ ਖਾਂ ਨੇ ਸਭਾ ਲਾਈ ਹੋਈ ਆ, ਉਥੇ ਬਹੁਤ ਸਾਰੇ ਲੋਕ ਇਕੱਠੇ ਹਨ।
ਤਿੰਨ ਸਭ ਹੋਣੇ ਹਿਰਬੇ ਕਾਰਨ,
ਉਥੇ ਸਭਾ ਦੇ ਵਿਚ ਇਹਨਾਂ ਗੁਰਸਪੁੱਤਰਾਂ ਨੂੰ ਵੇਖਣ ਵਾਸਤੇ ਸਾਰਿਆਂ ਨੇ
ਗੁਰਸਤ ਦੋਨੋ ਕਰੇ ਹਕਾਰਨ,
ਇਹਨਾਂ ਦੋਵੇਂ ਗੁਰੂ ਸੁਪੁੱਤਰਾਂ ਨੂੰ ਬੁਲਾਉਣਾ ਕੀਤਾ।
ਸੁਨਤ ਮਾਤ ਕੰਪਤ ਦੁਖ ਪਾਇਓ,
ਜਦੋਂ ਇਹ ਗੱਲ ਸੁਣੀ ਮਾਤਾ ਗੁਜਰੀ ਜੀ, ਮਾਤਾ ਗੁਜਰ ਕੌਰ ਜੀ ਕੰਬ ਉੱਠੇ ਹੈ, ਭਾਰੀ ਦੁੱਖ ਪਾਇਆ ਹੈ ਕਿ ਮੇਰੇ ਪੋਤਰੇ ਹੁਣ ਮੇਰੇ ਤੋਂ ਵਿਛੜ ਜਾਣਗੇ।
ਰੰਗੜ ਸੰਗ ਬਾਕ ਇਹ ਮੰਗਾਇਓ,
ਉਸ ਰੰਗੜ ਦੇ ਨਾਲ ਮਾਤਾ ਜੀ ਨੇ ਇਸ ਤਰ੍ਹਾਂ ਬਚਨ ਕੀਤਾ,
ਗੁਰ ਕੇ ਪੁੱਤਰ ਗਏ ਤਿੰਨ ਸੰਗ,
ਵੀ ਜੋ ਗੁਰੂ ਕੇ ਪੁੱਤਰ ਹੈ ਉਹ ਤੇ ਮੇਰੇ ਕੋਲ ਨਹੀਂ, ਕਿਉਂਕਿ ਮਾਤਾ ਜੀ ਨੇ ਆਪਣੇ ਪੱਲੇ ਦੇ ਨਾਲ ਆਪਣੇ ਪੋਤਰਿਆਂ ਨੂੰ ਢਕਿਆ ਹੋਇਆ ਸੀ।
ਸੁਧ ਨਾ ਤਿੰਨੋ ਕੀ ਪਾ ਕੇ ਮਟੰਗ,
ਮੈਨੂੰ ਨੀ ਪਤਾ ਉਹ ਗੁਰੂ ਕੇ ਸਪੁੱਤਰਾਂ ਨਾਲ ਕੀ ਵਾਪਰਿਆ ਹੈ।
ਇਹ ਜੁਗ ਬਾਰਕ ਪਾਰਕ ਮੇਰੇ,
ਇਹ ਜੋ ਦੋ ਪੋਤਰੇ ਹੈ ਇਹ ਤੇ ਮੇਰੇ ਆਪਣੇ ਪਾਲਕ ਹਨ, ਮੇਰੇ ਪਾਲੇ ਹੋਏ ਆ।
ਬਹੁ ਪ੍ਰਤ ਪਾਰੇ ਕੀਨ ਵਡੇਰੇ,
ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਾਲ ਕੇ ਮੈਂ ਵੱਡਿਆਂ ਕੀਤਾ ਹੈ।
ਸੁਨ ਰੰਗੜ ਨੇ ਜਾਏ ਸੁਣਾਈ,
ਉਹ ਰੰਗੜ ਨੇ ਜਦੋਂ ਮਾਤਾ ਜੀ ਦੇ ਕੋਲੋਂ ਇਸ ਤਰ੍ਹਾਂ ਸੁਣਿਆ ਤਾਂ ਜਾ ਕੇ ਸਭਾ ਦੇ ਵਿੱਚ ਸੁਣਾ ਦਿੱਤਾ।
ਪਾਰਕ ਮੇਰੇ ਭਾਖ ਤਮਾਈ,
ਮਾਤਾ ਜੀ ਤੇ ਇਉਂ ਕਹਿੰਦੀ ਹੈ ਵੀ ਜਿਹੜੇ ਗੁਰੂ ਸਪੁੱਤਰ ਹੈ ਉਹ ਤੇ ਗੁਰੂ ਸਾਹਿਬ ਦੇ ਨਾਲ ਚਲੇ ਗਏ ਆ, ਵੀ ਇਹ ਤਾਂ ਮੇਰੇ ਆਪਣੇ ਪਾਲੇ ਹੋਏ ਆ।
ਸੁੱਚਾ ਆਨੰਦ ਖੱਤਰੀ ਇੱਕ ਨੀਚ,
ਉੱਥੇ ਸਭਾ ਦੇ ਵਿੱਚ ਹੀ ਇੱਕ ਨੀਚ ਸੁਭਾਅ ਵਾਲਾ ਸੁੱਚਾ ਆਨੰਦ ਖੱਤਰੀ ਬੈਠਾ ਹੋਇਆ ਸੀ, ਜਿਸ ਨੂੰ ਪੰਥ ਝੂਠਾ ਆਨੰਦ ਕਹਿੰਦਾ ਹੈ।
ਬੈਠੋ ਤਹਾਂ ਸਭਾ ਕੇ ਬੀਚ,
ਸਭਾ ਦੇ ਵਿੱਚ ਉਹ ਬੈਠਾ ਹੋਇਆ ਸੀ।
ਸੁਤਾ ਸੰਬੰਧ ਕਰਤ ਗੁਰ ਘਰ ਮੈਂ,
ਆਪਣੀ ਪੁੱਤਰੀ ਦਾ ਸੰਬੰਧ ਗੁਰੂ ਘਰ ਦੇ ਵਿੱਚ ਕਿਸੇ ਸਿੱਖ ਦੇ ਨਾਲ ਕਰਨਾ ਚਾਹੁੰਦਾ ਸੀ।
ਦਿਓ ਹਟਾਏ ਸੋ ਪ੍ਰਥਮ ਝਗੜ ਮੈਂ,
ਇਸ ਦਾ ਕੋਈ ਝਗੜਾ ਹੋ ਗਿਆ, ਪੁੱਤਰੀ ਦਾ ਰਿਸ਼ਤਾ ਨਾ ਹੋ ਸਕਿਆ।
ਜਾਂ ਤੇ ਦਵੈਸ਼ ਕਰੇ ਗੁਰਸੰਗ,
ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਨਾਲ ਬਹੁਤ ਭਾਰੀ ਈਰਖਾ ਰੱਖਦਾ ਸੀ।
ਸੁਣਤ ਸਭਾ ਮੈਂ ਕਹਿਓ ਕੁਟੰਗ,
ਸਭਾ ਦੇ ਵਿੱਚ ਸੁਣ ਕਰਕੇ ਉਹ ਬੜੀ ਖੋਟ ਦੇ ਨਾਲ ਬੜੇ ਪਾਪ ਦੇ ਨਾਲ ਆਖਣ ਲੱਗਿਆ।
ਪਾਤਸ਼ਾਹੀ ਲਸ਼ਕਰ ਗਨਗਾਰਾ,
ਗੁਰੂ ਗੋਬਿੰਦ ਸਿੰਘ ਉਹ ਹੈ ਜਿਨ੍ਹਾਂ ਨੇ ਤੁਹਾਡਾ ਪਾਤਸ਼ਾਹੀ ਲਸ਼ਕਰ, ਤੁਹਾਡੀਆਂ ਸੂਬਿਆਂ ਦੀਆਂ ਫੌਜਾਂ, ਦਿੱਲੀਆਂ ਦੀ ਫੌਜ, ਪਹਾੜੀਆਂ ਦੀ ਫੌਜ ਸਭ ਖਤਮ ਕਰ ਦਿੱਤੀ ਹੈ।
ਨਹਿ ਪੁੱਤਰਨ ਤਬ ਪਿਆਰ ਵਿਚਾਰਾ,
ਵੀ ਹੁਣ ਉਸ ਮਾਂ ਨੂੰ ਆਪਣੇ ਪੋਤਰਿਆਂ ਦਾ ਬਹੁਤਾ ਦਇਆ ਆਉਂਦਾ ਹੈ। ਜਦੋਂ ਗੁਰੂ ਨੇ ਤੁਹਾਡੀਆਂ ਸਾਰੀਆਂ ਫੌਜਾਂ ਮਾਰ ਦਿੱਤੀਆਂ ਉਦੋਂ ਮਾਤਾ ਨੂੰ ਕੋਈ ਪਿਆਰ ਨਹੀਂ ਆਇਆ।
ਅਬ ਕਰ ਤਰਾਸ ਕਹੇ ਇਹ ਪਾਰਕ,
ਮਾਤਾ ਡਰ ਕਰਕੇ ਕਹਿੰਦੀ ਹੈ ਵੀ ਮੇਰੇ ਇਹ ਪਾਲੇ ਹੋਏ ਹੈ, ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਪੁੱਤਰ ਹਨ।
ਗੁਰ ਕੇ ਪੁੱਤਰ ਵਿਦਤੇ ਬਾਰਕ,
ਇਹ ਸਭ ਕੋਈ ਜਾਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਸਪੁੱਤਰ ਸਨ, ਦੋ ਤਾਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਹੈ ਤੇ ਦੋ ਇਹ ਹੈ ਜੋ ਮਾਤਾ ਜੀ ਦੇ ਨਾਲ ਹਨ।
ਖਾਨ ਵਜੀਦ ਕਹਿਓ ਅਬ ਜਾਓ,
ਵਜੀਦ ਖਾਨ ਨੇ ਫਿਰ ਕਹਿ ਦਿੱਤਾ ਵੀ ਹੁਣ ਦੂਜੀ ਵਾਰ ਜਾਓ।
ਦੋਨੋ ਗੁਰੂ ਨੰਦਨ ਕੋ ਲਿਆਓ,
ਗੁਰੂ ਕੇ ਦੋਵੇਂ ਸਪੁੱਤਰ ਜੋ ਆਪਣੀ ਦਾਦੀ ਕੋਲ ਬੈਠੇ ਹੋਏ ਆ ਉਹਨਾਂ ਨੂੰ ਲੈ ਕੇ ਆਓ।
ਮਾਤਾ ਸੰਗ ਕਹਿਓ ਸਮਝਾਏ,
ਮਾਤਾ ਨੂੰ ਚੰਗੀ ਤਰ੍ਹਾਂ ਸਮਝਾ ਕੇ ਗੱਲ ਕਹਿ ਦਿਓ।
ਹੇਤਵ ਲੋਕਨ ਸਭਾ ਬੁਲਾਏ,
ਉਹਨਾਂ ਨੂੰ ਵੇਖਣ ਵਾਸਤੇ ਸਭਾ ਦੇ ਵਿੱਚ ਬੁਲਾਇਆ ਜਾ ਰਿਹਾ ਹੈ।
ਅਪਰਬਾਤ ਕੁਛ ਕਰੇ ਨਾ ਕੋਈ,
ਹੋਰ ਕੋਈ ਕਿਸੇ ਪ੍ਰਕਾਰ ਦੀ ਬਾਤ ਨਹੀਂ ਕਰਨੀ ਹੈ।
ਤੁਜ ਟਿਗ ਹੀ ਪਹੁੰਚਾਵੇ ਦੋਈ,
ਅਤੇ ਫਿਰ ਉਹਨਾਂ ਦੋਵਾਂ ਗੁਰੂ ਸਪੁੱਤਰਾਂ ਨੂੰ ਮਾਤਾ ਜੀ ਤੁਹਾਡੇ ਕੋਲ ਹੀ ਪਹੁੰਚਾ ਦੇਵਾਂਗੇ।
ਮੋਰਿੰਡੇ ਸ਼ਰੰਗਰ ਪੁਨ ਪਾਇਓ,
ਮੋਰਿੰਡੇ ਦੇ ਰਹਿਣ ਵਾਲਾ ਔਰੰਗੜ ਸੀ ਉਹ ਫਿਰ ਚੱਲ ਕੇ ਮਾਤਾ ਜੀ ਦੇ ਕੋਲ ਪਹੁੰਚ ਗਿਆ।
ਨਿਕਟ ਮਾਤ ਕੇ ਹੋਏ ਅਲਾਇਓ,
ਮਾਤਾ ਜੀ ਦੇ ਕੋਲ ਪਹੁੰਚ ਕੇ ਉਸਨੇ ਫਿਰ ਕਹਿਣਾ ਕੀਤਾ,
ਕਹਿ ਨਵਾਬ ਪਠਾਵੇ ਫੇਰ,
ਮਾਤਾ ਜੀ ਜੇ ਤੁਹਾਡੇ ਪਾਲੇ ਹੋਏ ਆ ਦੋਵੇਂ ਤਾਂ ਇਹਨਾਂ ਨੂੰ ਕੁਛ ਕਹਿਣਾ ਨੀ, ਨਵਾਬ ਨੇ ਵੇਖਣਾ ਹੀ ਹੈ ਫਿਰ ਭੇਜ ਦੇਵੇਗਾ।
ਚਾਹਤ ਸਭਾ ਵਿਖੇ ਇੱਕ ਵੇਰ,
ਸਭਾ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਹੋਏ ਆ ਉਹ ਸਾਰੇ ਇੱਕ ਵਾਰ ਇਹਨਾਂ ਨੂੰ ਵੇਖਣਾ ਚਾਹੁੰਦੇ ਹਨ।
ਜੁਗ ਪੋਤਰੇ ਜੁਗ ਜਾਨੋ ਪਰ ਥਿਰ,
ਦੋਵੇਂ ਪੋਤਰੇ ਮਾਤਾ ਜੀ ਨੇ ਆਪਣੇ ਪੱਟਾਂ ਦੇ ਉੱਪਰ ਪਾਏ ਹੋਏ ਸਨ।
ਨਿਜ ਪੱਟ ਤੇ ਆਛਾ ਦਾਨ ਤਿਨ ਕਰ,
ਆਪਣੇ ਵਸਤਰ ਦੇ ਨਾਲ ਜੋ ਦੁਪੱਟਾ ਸੀ ਸੀਸ ਦੇ ਉੱਪਰ ਉਸ ਦੇ ਨਾਲ ਹੀ ਆਪਣੇ ਪੋਤਰਿਆਂ ਨੂੰ ਢਕਿਆ ਹੋਇਆ ਹੈ।
ਬੈਠੀ ਉਤੇ ਮਾਤ ਨ ਹੋ ਬਹੁ ਨੇਹੋ,
ਮਾਤਾ ਜੀ ਬਹੁਤ ਪ੍ਰੇਮ ਕਰਕੇ ਬੈਠੇ ਹੋਏ ਸਨ।
ਬਾਰ ਬਿਲੋਚਨ ਬਹਿਓ ਅਸ਼ੇਹੋ,
ਮਾਤਾ ਜੀ ਦਾ ਮਨ ਬਹੁਤ ਪੱਕਾ ਹੈ, ਪ੍ਰਪੱਕ ਦ੍ਰਿੜ ਵਿਸ਼ਵਾਸ ਭਰੋਸੇ ਵਾਲੇ ਹੈ ਤੇ ਪਰ ਫਿਰ ਵੀ ਅੱਖਾਂ ਦੇ ਵਿੱਚੋਂ ਕਦੇ ਕਦੇ ਅਥਰੂ ਚਲਿਆ ਜਾਂਦਾ ਹੈ।
ਤਬ ਜੋਰਾਵਰ ਸਿੰਘ ਹੋਏ ਸਵਧਾਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਮਾਤਾ ਜੀ ਦੇ ਪੋਤਰੇ ਜੋਰਾਵਰ ਸਿੰਘ ਜੀ ਤੋਂ ਸਾਵਧਾਨ ਹੋਏ ਆ, ਭਾਵ ਉੱਠ ਪਏ ਹਨ।
ਦਾਦੀ ਪਟਕੋ ਗਹਿਣ ਜਪਾਨ,
ਆਪਣੇ ਦਾਦੀ ਜੀ ਦੇ ਉਸ ਪੱਟ ਬਸਤਰ ਨੂੰ ਦੁਪੱਟੇ ਨੂੰ ਪਾਸੇ ਕੀਤਾ ਹੱਥ ਨਾਲ ਫੜ ਕੇ,
ਨਿਜ ਉਪਰ ਤੇ ਕਰਿਓ ਉਤਾਰਨ,
ਆਪਣੇ ਉਪਰੋਂ ਉਹ ਦੁਪੱਟਾ ਪਾਸੇ ਕਰਕੇ,
ਉੱਠ ਠਾਡੇ ਹੋਏ ਕੀਨ ਉਚਾਰਨ,
ਉੱਠ ਕੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਖੜੇ ਹੋ ਗਏ ਤੇ ਮੁਖ ਤੋਂ ਆਖਿਆ,
ਕਿਉਂ ਦਾਦੀ ਤੂੰ ਕਰੇ ਵਿਖਾਦਾ,
ਦਾਦੀ ਜੀ ਤੁਸੀਂ ਕਿਉਂ ਦੁੱਖ ਮੰਨਦੇ ਹੋ,
ਤੁਰਕਨ ਸੰਗ ਸਦਾ ਹਮ ਬਾਦਾ,
ਇਹ ਜਿਹੜੇ ਤੁਰਕ ਦੁਸ਼ਟ ਪਾਪੀ ਲੋਕ ਇਹਨਾਂ ਦੇ ਨਾਲ ਸਾਡਾ ਸਦਾ ਹੀ ਬਿਖਾਦ ਜੰਗ ਜੁੱਤ ਰਿਹਾ ਹੈ।
ਅਬਨ ਜਾਹੇ ਕਹਾਂ ਬਨ ਆਵੇ,
ਜੇ ਹੁਣ ਅਸੀਂ ਨਹੀਂ ਜਾਵਾਂਗੇ ਸਭਾ ਦੇ ਵਿੱਚ ਫਿਰ ਗੱਲ ਕਿਵੇਂ ਬਣ ਆਵੇਗੀ,
ਜਾਂ ਤੇ ਉਚਿਤ ਸਭਾ ਮੈਂ ਜਾਵੇ।
ਇਸ ਕਰਕੇ ਯੋਗ ਇਹੀ ਹੈ ਵੀ ਪਹਿਲਾਂ ਦੀ ਤਰ੍ਹਾਂ ਹੁਣ ਵੀ ਅਸੀਂ ਸਭਾ ਦੇ ਵਿੱਚ ਚੱਲ ਕੇ ਜਾਈਏ,
ਫਤਿਹ ਸਿੰਘ ਕੋ ਲੈ ਕਰ ਸਾਥ।
ਇਸ ਤਰ੍ਹਾਂ ਆਪਣੇ ਦਾਦੀ ਜੀ ਨੂੰ ਕਹਿ ਕੇ ਜੋਰਾਵਰ ਸਿੰਘ ਜੀ ਨੇ ਆਪਣੇ ਛੋਟੇ ਭਰਾ ਫਤਿਹ ਸਿੰਘ ਜੀ ਨੂੰ ਨਾਲ ਲਿਆ ਹੈ।
ਚੱਲੇ ਗੁਰੂ ਸੁਤ ਜਿਮਨ ਨਿਸ ਨਾਥ,
ਜਿਵੇਂ ਆਕਾਸ਼ ਦੇ ਵਿੱਚ ਚੰਦਰਮਾ ਹੁੰਦਾ ਹੈ ਇਸ ਤਰ੍ਹਾਂ ਚਮਕਦੇ ਚਿਹਰੇ ਆ ਸਾਹਿਬਜ਼ਾਦਿਆਂ ਦੇ ਗੁਰੂ ਸੁਪੁੱਤਰ ਚੱਲ ਪਏ ਹਨ।
ਸੁੰਦਰ ਬਦਨ ਮ੍ਰਦੁਲ ਜਿਨ ਅੰਗ,
ਜਿਨ੍ਹਾਂ ਦਾ ਮੁੱਖ ਸੁੰਦਰ ਹੈ, 6 ਸਾਲ 8 ਸਾਲ ਜਾਂ ਕੁਝ ਵਿਦਵਾਨਾਂ ਨੇ 7 ਸਾਲ ਤੇ 9 ਸਾਲ ਦੀ ਉਮਰ ਲਿਖੀ ਹੈ, ਤੇ ਸਰੀਰ ਦੇ ਸਾਰੇ ਅੰਗ ਬੜੇ ਕੋਮਲ ਹਨ।
ਚਪਲ ਬਲੋਚਨ ਚਾਰੂ ਰੰਗ,
ਤੇ ਬਹੁਤ ਸੁੰਦਰ ਰੰਗ ਹੈ, ਸੋਹਣੇ ਚੰਚਲ ਨੇਤਰ ਹਨ।
ਸੰਮਤ ਅਲਪ ਵੈਸ ਹੈ ਜਿਨਕੀ,
ਜਿਨ੍ਹਾਂ ਦੀ ਉਮਰ ਕੁਝ ਕੁ ਸਾਲਾਂ ਦੀ ਹੀ ਹੈ ਅਜੇ।
ਸੁੰਦਰ ਆਭਾ ਦੋਨੋ ਤਨਕੀ,
ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਦੋਹਾਂ ਸੁਪੁੱਤਰਾਂ ਦੀ ਬਹੁਤ ਸੁੰਦਰ ਸ਼ੋਭਾ ਹੈ, ਸੁੰਦਰ ਸਰੀਰ ਹੈ।
ਚਗਲੀ ਇਹਨਾਂ ਚਮਕ ਲਗ ਜ਼ਰੀ,
ਬਹੁਤ ਸੁੰਦਰ ਚੋਲੇ ਪਾਏ ਹੋਏ ਹੈ ਜਿਨ੍ਹਾਂ ਦੇ ਉੱਪਰ ਜਰੀ ਲੱਗੀ ਹੋਈ ਹੈ।
ਅੰਗ ਬਿਭੁਖਨ ਬਿਨ ਦੁੱਤ ਖਰੀ,
ਸਰੀਰ ਦੇ ਉੱਪਰ ਹੋਰ ਕੋਈ ਗਹਿਣਾ ਨਹੀਂ, ਤਲਵਾਰਾਂ ਪਹਿਨੀਆਂ ਹੋਈਆਂ ਨੇ ਛੋਟੀਆਂ ਛੋਟੀਆਂ, ਹਾਰੀ ਮਹਾਨ ਸ਼ੋਭਾ ਪਾ ਰਹੇ ਹੈ।
ਗਮਨੇ ਦੋਨੋ ਵੀਰ ਅਗਾਰੇ,
ਮਾਤਾ ਗੁਜਰ ਕੌਰ ਜੀ ਦੇ ਦੋਵੇਂ ਪੋਤਰੇ ਅੱਗੇ ਹੋ ਕੇ ਉਸ ਰੰਗੜ ਦੇ ਚੱਲ ਪਏ ਹੈ।
ਰੰਗੜ ਚੱਲਿਓ ਤਿੰਨੋ ਪਛਾਰੇ,
ਇਹਨਾਂ ਮਹਾਨ ਛੋਟੇ ਛੋਟੇ ਸੂਰਮਿਆਂ ਦੇ ਪਿੱਛੇ ਉਹ ਰੰਗੜ ਚੱਲ ਪਿਆ ਹੈ।
ਸਭਾ ਸਮੀਪ ਪਹੁੰਚੇ ਜਾਏ,
ਜਦੋਂ ਸਭਾ ਦੇ ਨੇੜੇ ਜਾ ਕੇ ਪਹੁੰਚ ਗਏ ਹਨ,
ਮੋਰਿੰਡੇਸ਼ ਕਹਿ ਸਭਨ ਸੁਣਾਈ,
ਉਸ ਮੋਰਿੰਡੇ ਦੇ ਰੰਗੜ ਨੇ ਇਹਨਾਂ ਸਾਹਿਬਜ਼ਾਦਿਆਂ ਨੂੰ ਕਹਿ ਕੇ ਇਸ ਤਰ੍ਹਾਂ ਸੁਣਾਇਆ ਹੈ ਉੱਚੀ,
ਸਾਹਿਬ ਜਾਦਿਓ ਪਿਤਾ ਤੁਹਾਰਾ,
ਸਾਹਿਬ ਜਾਦਿਓ ਜਿਹੜਾ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ,
ਗੜ ਚਮਕੌਰ ਘੇਰ ਗਹਿ ਮਾਰਾ,
ਉਸ ਨੂੰ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਘੇਰ ਕੇ ਸਾਡੀਆਂ ਫੌਜਾਂ ਨੇ ਮਾਰ ਦਿੱਤਾ ਹੈ।
ਤੁਮਰੇ ਦੁਆ ਭਰਾਤ ਪ੍ਰਹਾਰੇ,
ਜਿਹੜੇ ਤੁਹਾਡੇ ਦੋ ਵੱਡੇ ਭਰਾ ਹੈ ਉਹਨਾਂ ਨੂੰ ਵੀ ਉੱਥੇ ਸਾਡੀਆਂ ਫੌਜਾਂ ਨੇ ਮਾਰ ਦਿੱਤਾ।
ਸੰਗੀ ਸਿੰਘ ਸਕਲ ਸੋ ਮਾਰੇ,
ਜਿੰਨੇ ਵੀ ਸੰਗੀ ਸਾਥੀ ਸਨ ਤੁਹਾਡੇ ਪਿਤਾ ਦੇ ਉਹਨਾਂ ਸਾਰੇ ਸਿੰਘਾਂ ਨੂੰ ਸਾਡੀਆਂ ਫੌਜਾਂ ਮਾਰ ਕੇ ਆਈਆਂ।
ਅਬ ਤੁਮਰੋ ਰਾਖਾ ਨੇ ਕੋਈ,
ਹੁਣ ਇਸ ਦੁਨੀਆਂ ਦੇ ਉੱਪਰ ਤੁਹਾਡਾ ਰਖਵਾਲਾ ਕੋਈ ਨੀ ਜਿਹੜਾ ਤੁਹਾਡੀ ਰੱਖਿਆ ਕਰ ਸਕੇ।
ਆਨ ਉਬਾਰੇ ਇਨਤੇ ਜੋਈ,
ਹੁਣ ਇਹਨਾਂ ਦੇ ਕੋਲੋਂ ਤੁਸੀਂ ਬਚ ਨਹੀਂ ਸਕਦੇ, ਤੁਹਾਨੂੰ ਕਿਸੇ ਨੇ ਆ ਕੇ ਬਚਾਉਣਾ ਨਹੀਂ ਹੈ।
ਇਹ ਨਵਾਬ ਸਰਦਾਰ ਤਮਾਮੂ,
ਆ ਜਿੰਨੇ ਵੀ ਸਭਾ ਵਿੱਚ ਬੈਠੇ ਹੋਏ ਆ ਸੈਨਾਪਤੀ ਅਮੀਰ ਵਜ਼ੀਰ ਸਲਾਹਕਾਰ, ਇਹਨਾਂ ਸਾਰਿਆਂ ਦਾ ਇਹ ਵੱਡਾ ਨਵਾਬ ਹੈ, ਸਰਦਾਰ ਹੈ ਵਜ਼ੀਰ ਖਾਨ।
ਝੁੱਕ ਸਿਰ ਤੇ ਤੁਮ ਕਰੋ ਸਲਾਮ,
ਤੁਸੀਂ ਆਪਣਾ ਸਿਰ ਝੁਕਾਓ, ਝੁੱਕ ਕੇ ਇਸ ਸੂਬੇਦਾਰ ਨੂੰ ਸਲਾਮ ਕਰੋ।
ਨਹਿ ਮਰਹੇਂਗੇ ਲਿਹੋ ਬਚਾਈ,
ਜੇਕਰ ਤੁਸੀਂ ਸਲਾਮ ਕਰੋਗੇ ਝੁੱਕ ਕੇ ਫਿਰ ਸੂਬੇਦਾਰ ਤੁਹਾਨੂੰ ਮਰਵਾਵੇਗਾ ਨਹੀਂ, ਤੁਹਾਨੂੰ ਬਚਾ ਲਵੇਗਾ।
ਜੀਵਤ ਰਹੀਏ ਸੀਸ ਝੁਕਾਈ,
ਤੁਸੀਂ ਆਪਣਾ ਸੀਸ ਝੁਕਾਓ ਇਹਨਾਂ ਦੇ ਅੱਗੇ, ਸੀਸ ਝੁਕਾਓਗੇ ਤੇ ਜਿਉਂਦੇ ਰਹੋਗੇ।
ਸੁਣ ਜੁਝਾਰ ਸਿੰਘ ਬਨ ਸਵਧਾਨ,
ਉਸ ਰੰਗੜ ਦੀ ਗੱਲ ਜੁਝਾਰ ਸਿੰਘ ਜੀ ਸੁਣਦੇ ਰਹੇ ਤੇ ਫਿਰ ਸਾਵਧਾਨ ਹੋ ਕੇ ਉਤਰ ਦਿੱਤਾ ਹੈ।
ਸਭਨ ਸੁਣਾਵਤ ਬਾਕ ਮਹਾਨ,
ਸਾਰਿਆਂ ਨੂੰ ਸੁਣਾਉਂਦਿਆਂ ਹੋਇਆ ਉੱਚੀ ਤੇ ਗਰਜਵੀ ਆਵਾਜ਼ ਵਿੱਚ ਆਖਿਆ,
ਸ੍ਰੀ ਸਤਿਗੁਰ ਜੋ ਪਿਤਾ ਹਮਾਰਾ,
ਐ ਰੰਗੜਾ ਜੋ ਮੇਰਾ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ,
ਜਗ ਮੈਂ ਕੌਣ ਸਕੈ ਤੇ ਮਾਰਾ,
ਉਹਨਾਂ ਨੂੰ ਇਸ ਜਗਤ ਵਿੱਚ ਇਸ ਦੁਨੀਆਂ ਵਿੱਚ ਕੌਣ ਮਾਰ ਸਕਦਾ ਹੈ।
ਜਿਮ ਆਕਾਸ਼ ਕੋ ਕਿਆ ਕਈ ਮਾਰ ਹੈ,
ਜਿਵੇਂ ਕੋਈ ਆਕਾਸ਼ ਨੂੰ ਕਿਵੇਂ ਮਾਰ ਸਕਦਾ ਹੈ, ਆਕਾਸ਼ ਨੂੰ ਕੋਈ ਕਿਵੇਂ ਮਾਰ ਦੇਵੇਗਾ, ਕਿਉਂਕਿ ਆਕਾਸ਼ ਬਹੁਤ ਉੱਚਾ ਹੈ।
ਕੌਣ ਅੰਧੇਰੀ ਕੋ ਨਿਰਵਾਰ ਹੈ,
ਵੀ ਜੋ ਹਨੇਰੀ ਚੱਲਦੀ ਹੋਵੇ ਉਸ ਨੂੰ ਕੌਣ ਹਟਾ ਸਕਦਾ ਹੈ।
ਮੇਰ ਚਲਾਏ ਸਕੈ ਨਾ ਕੋਈ,
ਜਿਹੜਾ ਸੁਮੇਰ ਪਰਬਤ ਹੈ ਉਹ ਚੱਲ ਹੈ, ਕੋਈ ਛੋਟੇ ਪੱਥਰ ਤਾਂ ਚੁੱਕ ਸਕਦਾ ਹੈ, ਸੁਮੇਰ ਪਰਬਤ ਨੂੰ ਕੌਣ ਹਿਲਾ ਦੇਵੇਗਾ।
ਸਸ ਸੂਰਜ ਨੇ ਪਕੜਨ ਹੋਈ,
ਐ ਰੰਗੜਾ ਸੂਰਜ ਤੇ ਚੰਦਰਮਾ ਵੀ ਕਦੇ ਫੜੇ ਗਏ ਹੈ, ਕਿਸੇ ਨੇ ਚੰਦਰਮਾ ਤੇ ਸੂਰਜ ਨੂੰ ਵੀ ਫੜ ਕੇ ਵੇਖਿਆ, ਹੁਣ ਕਹਿੰਦੇ ਵੀ ਚੰਦਰਮਾ ਤੱਕ ਪਹੁੰਚ ਗਏ ਆ, ਪਹੁੰਚ ਗਏ ਹੋਣਗੇ, ਉੱਥੇ ਰਹਿੰਦੇ ਹੋਣਗੇ, ਪਰ ਚੰਦਰਮਾ ਫੜਿਆ ਤਾਂ ਨਹੀਂ ਗਿਆ। ਚੰਦਰਮਾ ਬਹੁਤ ਵੱਡਾ ਹੈ, ਚੰਦਰਮਾ ਸੂਰਜ ਫੜਿਆ ਨਹੀਂ ਜਾ ਸਕਦਾ।
ਕਰਤਾ ਪੁਰਖ ਅਕਾਲ ਕਿਰਪਾਲੂ,
ਉਹ ਮੇਰੇ ਪਿਤਾ ਜੀ, ਉਹ ਕੋਈ ਸੰਸਾਰੀ ਮਨੁੱਖ ਨਹੀਂ ਹੈ, ਉਹ ਦੁਨੀਆਂ ਦੇ ਕਰਤਾ ਪੁਰਖ ਹੈ, ਉਹ ਅਕਾਲ ਸਰੂਪ ਹੈ ਤੇ ਕਿਰਪਾਲੂ, ਕਿਰਪਾ ਕਰਨ ਵਾਲੇ ਆ ਸਭ ਤੇ।
ਸਭ ਤੇ ਵੱਡੋ ਕਾਲ ਤੂੰ ਕੋ ਕਾਲੂ,
ਉਹ ਤਾਂ ਕਾਲ ਦਾ ਵੀ ਕਾਲ ਕਰਨ ਵਾਲੇ ਹੈ, ਉਹ ਤੇ ਮੌਤ ਨੂੰ ਵੀ ਅੰਤ ਕਰ ਦੇਣ ਵਾਲੇ ਸਭ ਤੋਂ ਵੱਡੇ ਹਨ।
ਜਿਸ ਅੱਗੇ ਹਮ ਅਰਪੇ ਸੀਸ,
ਇਹਨਾਂ ਦੇ ਅੱਗੇ ਅਸੀਂ ਆਪਣੇ ਸੀਸ ਅਰਪਣ ਕੀਤੇ ਹੋਏ ਹਨ।
ਸਕਲ ਕਲਾ ਸਮਰੱਥ ਜਗਦੀਸ਼,
ਉਹ ਜਗਤ ਦੇ ਈਸ਼ਵਰ ਸਭ ਤਰ੍ਹਾਂ ਕਰਕੇ ਸਮਰੱਥ ਹਨ।
ਇਹ ਨਰ ਪਾਮਰ ਪਾਪ ਕਮਾਵੇ,
ਇਹ ਤੁਸੀਂ ਜਿਹੜੇ ਲੋਕ ਹਨ ਸਭਾ ਦੇ ਵਿੱਚ ਬੈਠੇ ਹੋਏ, ਤੁਸੀਂ ਉਹ ਪਾਪੀ ਲੋਕ, ਪਰਮੇਸ਼ਰ ਵਾਹਿਗੁਰੂ ਤੋਂ ਟੁੱਟੇ ਹੋਏ ਨੀਚ ਬਿਰਤੀਆਂ ਵਾਲੇ, ਤੁਸੀਂ ਪਾਪ ਕਮਾਉਂਦੇ ਹੋ।
ਕਿਮ ਇਨ ਆਗੇ ਸੀਸ ਨਿਵਾਵੇ,
ਵੀ ਮੇਰੇ ਪਿਤਾ ਨੂੰ ਨੀ ਕੋਈ ਮਾਰ ਸਕਦਾ, ਅਸੀਂ ਇਹ ਗੱਲ ਤੁਹਾਡੀ ਨੀ ਮੰਨਦੇ। ਇਹ ਦ੍ਰਿੜ ਵਿਸ਼ਵਾਸ ਸੀ ਉਹ ਗੁਰੂ ਕੇ ਸਪੁੱਤਰਾਂ ਦਾ, ਐਸਾ ਦ੍ਰਿੜ ਵਿਸ਼ਵਾਸ ਆਪਣੇ ਗੁਰੂ ਦੇ ਉੱਪਰ ਸਭ ਕਿਸੇ ਨੂੰ ਹੋਣਾ ਚਾਹੀਦਾ ਹੈ। ਮੇਰਾ ਸਤਿਗੁਰੂ ਤੇ ਉਹ ਹੈ, ਸਤਿਗੁਰ ਮੇਰਾ ਮਾਰ ਜੀ ਵੱਲ ਹੈ, ਮੇਰਾ ਸਤਿਗੁਰੂ ਤੇ ਮਾਰ ਕੇ ਵੀ ਜਵਾ ਦਿੰਦਾ, ਮੇਰਾ ਸਤਿਗੁਰੂ ਸਭ ਦੀ ਪ੍ਰਤਪਾਲਣਾ ਕਰਦਾ, ਉਹ ਸਤਿਗੁਰੂ ਨੂੰ ਕੌਣ ਮਾਰ ਸਕਦਾ, ਕੋਈ ਮਾਰਨ ਵਾਲਾ ਇਸ ਦੁਨੀਆਂ ਦੇ ਉੱਪਰ ਨਹੀਂ ਜੰਮਿਆ।
ਸੁਣ ਕਰ ਸਭਾ ਸਕਲ ਬਿਸਮਾਈ,
ਸਾਹਿਬ ਜਾਦਿਆਂ ਨੇ ਕੜਕ ਕੇ ਵਜਨ ਕੀਤੇ, ਐ ਨੀਚ ਲੋਕੋ, ਤੁਹਾਡੇ ਅੱਗੇ ਅਸੀਂ ਕਿਵੇਂ ਸੀਸ ਝੁਕਾ ਦੇਈਏ, ਇਹ ਸੀਸ ਜੇ ਝੁਕਦਾ ਤੇ ਗੁਰੂ ਪਰਮੇਸ਼ਰ ਦੇ ਅੱਗੇ ਹੀ ਝੁਕਦਾ, ਐਰਾਂ ਗੈਰਾਂ ਦੇ ਅੱਗੇ ਝੁਕਣ ਵਾਲਾ ਸੀਸ ਨਹੀਂ। ਇਹਦੇ ਸੀਸ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਸੇ ਹੋਏ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਸੇ ਹਨ।
ਇਹ ਬਾਰਕ ਕਿਆ ਸਮਝ ਸਕਾਈ,
ਇਹ ਗੱਲ ਸੁਣ ਕੇ ਸਾਰੀ ਸਭਾ ਹੈਰਾਨ ਹੋ ਗਈ, ਚਿੱਤ ਵਿੱਚ ਸੋਚਣ ਲੱਗੇ ਹੈ ਵੀ ਇਹ ਛੋਟੇ ਜਿਹੇ ਬੱਚੇ ਹੈ, ਇਹ ਕੀ ਕਹਿ ਰਹੇ ਹਨ।
ਸ਼ੀਸ਼ ਖੋਰ ਇਨ ਕਹਾਂ ਬਿਗਾਰਾ,
ਜਿਹੜੇ ਹੋਰ ਬੈਠੇ ਹੋਏ ਸਨ ਉਹ ਕਹਿਣ ਲੱਗੇ ਵੀ ਇਹ ਬੱਚੇ ਸ਼ੀਰ ਖੋਰ ਹੈ, ਦੁੱਧ ਚੁੰਘਣ ਵਾਲੇ, ਛੋਟੀ ਉਮਰ ਹੈ, ਇਹਨਾਂ ਨੇ ਦੱਸੋ ਇਸ ਸੂਬੇ ਦਾ ਕੀ ਵਿਗਾੜਿਆ ਹੈ।
ਰਰਬੇ ਲਰਬੇ ਮਿਲਵੇ ਨਹਿਨ ਵਿਚਾਰਾ,
ਵੀ ਇਹਨਾਂ ਨੂੰ ਕੋਈ ਅਜੇ ਲੜਨ ਦਾ ਪਤਾ ਨੀ, ਕੋਈ ਮਿਲਣ ਦਾ ਪਤਾ ਨੀ, ਬਹੁਤ ਛੋਟੀ ਉਮਰ ਹੈ ਜਿਨ੍ਹਾਂ ਨੂੰ ਇਹ ਸੂਬੇਦਾਰ ਫੜ ਕੇ ਲੈ ਆਇਆ ਹੈ।
ਸੁਣਤ ਜਰਿਓ ਖੱਤਰੀ ਮਤ ਮੰਦ,
ਜਦੋਂ ਚੰਗੇ ਸਿਆਣੇ ਲੋਕਾਂ ਨੇ ਇਹ ਗੱਲ ਆਖੀ ਤਾਂ ਸੁਣ ਕੇ ਉਹ ਮੰਦੀ ਮਤ ਵਾਲਾ ਜਿਹੜਾ ਖੱਤਰੀ ਸੀ, ਝੂਠਾ ਨੰਦ, ਉਹ ਸੜਬਲ ਗਿਆ ਹੈ।
ਬੋਲਿਓ ਬਾਕ ਸੁਨਾਵਨ ਬ੍ਰੰਦ,
ਸਾਰਿਆਂ ਨੂੰ ਸੁਣਾਉਂਦਾ ਹੋਇਆ ਆਪਣੇ ਮੁਖ ਤੋਂ ਜ਼ਹਿਰ ਵਰਗੇ ਬੋਲ ਬੋਲਿਆ,
ਇਹ ਨਾਗਨ ਕੇ ਬੱਚੇ ਛੋਟੇ,
ਤੁਸੀਂ ਜਿਨ੍ਹਾਂ ਨੂੰ ਸ਼ੀਰਖੋਰ ਕਹਿੰਦੇ ਉਹਨਾਂ ਵੀ ਛੋਟੇ ਛੋਟੇ ਹੈ, ਇਹ ਨਾਗ ਸੱਪ ਦੇ ਬੱਚਿਆਂ ਵਾਂਗ ਹਨ।
ਨੱਖ ਸਿੱਖ ਜ਼ਹਿਰ ਭਰੇ ਅਤ ਖੋਟੇ,
ਜਿਵੇਂ ਸੱਪ ਦਾ ਬੱਚਾ ਜ਼ਹਿਰ ਨਾਲ ਭਰਿਆ ਹੁੰਦਾ, ਇਉਂ ਇਹ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਨਹੁੰ ਤੱਕ ਸਾਰੇ ਬੀਰ ਰਸ ਗੁੱਸੇ ਦੇ ਨਾਲ ਭਰੇ ਹੋਏ ਹਨ।
ਨਹਿਨ ਬਾਬ ਕੋ ਕਰੈ ਸਲਾਮੋ,
ਤੁਸੀਂ ਕਹਿੰਦੇ ਹੋ ਇਹ ਸ਼ੀਰਖੋਰ ਹੈ, ਪਰ ਇਹਨਾਂ ਦੀਆਂ ਗੱਲਾਂ ਤੁਸੀਂ ਸੁਣੀਆਂ, ਇਹਨਾਂ ਨੇ ਨਵਾਬ ਨੂੰ ਸਲਾਮ ਨਹੀਂ ਕੀਤੀ ਹੈ।
ਨਰਪਤ ਨਹੀਂ ਬਲੋਕ ਤਮਾਮੋ,
ਤੇ ਸਾਰਿਆਂ ਨੂੰ ਵੇਖ ਕੇ ਇਹਨਾਂ ਦੇ ਮਨ ਵਿੱਚ ਕੋਈ ਡਰ ਨਹੀਂ ਆਇਆ, ਇੰਨੀ ਵੱਡੀ ਸਭਾ ਨੂੰ ਵੇਖ ਕੇ ਤੇ ਚੰਗੇ ਤੋਂ ਚੰਗਾ ਬੰਦਾ ਵੀ ਡੋਲ ਜਾਂਦਾ ਹੈ, ਪਰ ਜਿਨ੍ਹਾਂ ਨੂੰ ਤੁਸੀਂ ਸ਼ੀਰਖੋਰ ਕਹਿੰਦੇ ਉਹ ਭੋਰਾ ਵੀ ਨਹੀਂ ਡੋਲੇ।
ਇਨਕੇ ਔਰ ਹੰਕਾਰ ਵਡੇਰੇ,
ਇਹਨਾਂ ਦੇ ਉਹ ਹਿਰਦੇ ਵਿੱਚ ਭਾਰੀ ਹੰਕਾਰ ਹੈ।
ਕਿਮ ਇਹ ਝੁਕੇ ਨਵਾਬ ਅਗੇਰੇ,
ਇਹ ਨਵਾਬ ਦੇ ਅੱਗੇ ਕਿਵੇਂ ਝੁਕਣਗੇ।
ਬਹਰ ਵਜੀਦ ਖਾਨ ਬਚ ਕਹਿਓ,
ਤੇ ਜਦੋਂ ਇਹ ਗੱਲ ਸੁਣੀ ਫਿਰ ਵਜ਼ੀਰ ਖਾਂ ਆਪਣੇ ਮੁਖ ਤੋਂ ਬੋਲਣ ਲੱਗਿਆ,
ਰਾਤ ਪਿਤਾ ਦਿਕ ਨਹਿ ਕੋ ਰਹਿਓ,
ਇਹ ਬੱਚਿਓ ਤੁਸੀਂ ਕਿਉਂ ਇਸ ਤਰ੍ਹਾਂ ਖੜੇ ਹੋ, ਤੁਹਾਡਾ ਪਿਤਾ ਨੀ ਬਚਿਆ, ਤੁਹਾਡਾ ਕੋਈ ਭਰਾ ਨੀ ਬਚਿਆ, ਤੁਹਾਡੇ ਨਾਲ ਦੇ ਸਿੰਘ ਨੀ ਬਚੇ ਹਨ।
ਦੀਨ ਵਿਖੇ ਆਵ ਹੋ ਤੁਮ ਅਵੇ,
ਹੁਣ ਤੁਸੀਂ ਸਾਰੇ ਦੀਨ ਸ਼ਰ੍ਹਾਂ ਦੇ ਵਿੱਚ ਆ ਜਾਓ, ਮੁਸਲਮਾਨੀ ਮਤ ਨੂੰ ਧਾਰਨ ਕਰ ਲਓ।
ਤੁਰਕ ਸ਼ਰ੍ਹਾਂ ਕੋ ਮਾਨਿਓ ਸਭੈ,
ਜੋ ਤੁਰਕਾਂ ਦੀ ਸ਼ਰ੍ਹਾਂ ਹੈ, ਤੁਰਕਾਂ ਦੀ ਰੀਤ ਹੈ, ਸੁਨਤ ਆਦਿ ਕਰਾਉਣੀ, ਉਹ ਸਭ ਨੂੰ ਮੰਨ ਲਓ।
ਹੁਣ ਤੁਮ ਕੋ ਦੇ ਬਹੁ ਵਡਿਆਈ,
ਜੇਕਰ ਤੁਸੀਂ ਸ਼ਰ੍ਹਾਂ ਨੂੰ ਮੰਨ ਲਓਗੇ, ਕਲਮਾ ਪੜੋਗੇ, ਤਾਂ ਫਿਰ ਤੁਹਾਨੂੰ ਬਹੁਤ ਵੱਡੀ ਵਡਿਆਈ ਦਿੱਤੀ ਜਾਵੇਗੀ।
ਜਜਬਾ ਜੀ ਅਰ ਧਨ ਸਮੁਦਾਈ,
ਬਹੁਤ ਸਾਰਾ ਧਨ ਦੇਵਾਂਗਾ, ਹਾਥੀ ਘੋੜੇ ਦੇਵਾਂਗਾ।
ਹਜ਼ਰਤ ਨਿਕਟ ਆਪਣੇ ਰੱਖੈ,
ਵੇਖ ਵੱਡਾ ਬਾਦਸ਼ਾਹ ਜੋ ਔਰੰਗਜ਼ੇਬ ਹੈ ਉਹ ਤੁਹਾਨੂੰ ਆਪਣੇ ਕੋਲ ਰੱਖੇਗਾ।
ਪਾਲਣ ਪੋਸ਼ਣ ਕੋ ਅਭਿਲਾਖੈ,
ਤੁਹਾਡੀ ਪਾਲਣਾ ਪੋਸ਼ਣਾ ਕਰਨ ਵਾਲਾ ਤਾਂ ਕੋਈ ਹੋਰ ਨਹੀਂ ਹੈ, ਔਰੰਗਜ਼ੇਬ ਬਾਦਸ਼ਾਹ ਤੁਹਾਡੀ ਪਾਲਣਾ ਪੋਸ਼ਣਾ ਕਰੇਗਾ।
ਦੇਹ ਗ੍ਰਾਮ ਕੁਛ ਵੱਡੋ ਬਣਾਵੇ,
ਉਹਦਾ ਬਹੁਤ ਵੱਡਾ ਰਾਜ ਹੈ, ਕੁਝ ਨਗਰ ਦੇ ਕਰਕੇ ਤੁਹਾਨੂੰ ਵੱਡੇ ਸੈਨਾਪਤੀ ਜਾਂ ਨਵਾਬ ਬਣਾ ਦੇਵੇਗਾ।
ਕੇਤਕ ਚਮੋ ਸੰਗ ਤੁਮ ਲਾਵਹਿ,
ਤੁਹਾਡੇ ਨਾਲ ਕਿੰਨੀ ਫੌਜ ਲਾ ਦੇਵੇਗਾ, ਤੁਸੀਂ ਫੌਜਾਂ ਦੇ ਵੱਡੇ ਫੌਜਦਾਰ ਹੋਵੋਗੇ।
ਜਿਮ ਹਮ ਕਰੇ ਅਦਕ ਸਰਦਾਰੀ,
ਇਸ ਤਰ੍ਹਾਂ ਹੁਣ ਅਸੀਂ ਇੱਥੇ ਸਰਹੰਦ ਵਿਖੇ ਰਹਿ ਕੇ ਵੱਡੀ ਸਰਦਾਰੀ ਕਰਦੇ ਹਾਂ, ਨਵਾਬੀ ਕਰਦੇ ਹਾਂ।
ਤਿਮ ਹੋਵਹਿਗੇ ਲਿਹੋ ਸੁਖ ਭਾਰੀ,
ਤੁਸੀਂ ਉਸੇ ਤਰ੍ਹਾਂ ਹੋਵੋਗੇ, ਭਾਰੀ ਸੁਖ ਤੁਹਾਨੂੰ ਹੋਵੇਗਾ।
ਸੁਨਤ ਜੋਰਾਵਰ ਸਿੰਘ ਰਿਸਿਆਈ,
ਇਸ ਤਰ੍ਹਾਂ ਦੀ ਗੱਲ ਜਦੋਂ ਉਸ ਸੂਬੇ ਦੇ ਕੋਲੋਂ ਸੁਣੀ ਤਾਂ ਬਾਬਾ ਜੋਰਾਵਰ ਸਿੰਘ ਜੀ ਬਹੁਤ ਵੀਰ ਰਸਤੇ ਵਿੱਚ ਆ ਗਏ ਹੈ। ਉਸੇ ਸਮੇਂ ਆਪਣੇ ਛੋਟੇ ਭਰਾ ਫਤਿਹ ਸਿੰਘ ਦੇ ਨਾਲ ਸਲਾਹ ਕੀਤੀ ਤੇ ਸਾਧ ਸੰਗਤ ਜੀ ਉਹ ਫਿਰ ਉਸ ਤੋਂ ਬਾਅਦ ਆਪਨੇ ਕੜਕ ਕੇ ਆਵਾਜ਼ ਦਿੱਤਾ। ਸੋ ਐਸੀ ਆਵਾਜ਼ ਦਿੱਤੀ ਹੈ, ਜਵਾਬ ਦਿੱਤਾ ਹੈ ਕਿ ਸੁਣ ਕੇ ਸਾਰੇ ਹੈਰਾਨ ਹੋ ਗਏ। ਉਸ ਤੋਂ ਬਾਅਦ ਸੂਬੇ ਸਰਹੰਦ ਨੇ ਵਿਚਾਰਿਆ ਵੀ ਜੋ ਮਲੇਰਕੋਟਲੀਆ ਹੈ ਸ਼ੇਰ ਅਫਗਾਨ ਖਾਂ, ਉਸ ਨੂੰ ਇਹ ਸੌਂਪ ਦੇਈਏ, ਛੋਟੇ ਬੱਚੇ ਇਹਨਾਂ ਨੂੰ ਮਾਰ ਦੇਵੇਗਾ। ਪਰ ਜਦੋਂ ਇਹ ਗੱਲ ਉਹਨਾਂ ਨੂੰ ਆਖੀ ਗਈ ਵੀ ਸ਼ੇਰ ਅਫਗਾਨ ਖਾਂ, ਇਹ ਛੋਟੇ ਬੱਚਿਆਂ ਨੂੰ ਤੂੰ ਫੜ ਲੈ, ਜੋ ਮਰਜ਼ੀ ਸਜ਼ਾ ਦੇ ਸਕਦਾ, ਕਿਉਂਕਿ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਤੇਰੇ ਭਰਾ ਨੂੰ ਯੁੱਧ ਭੂਮੀ ਦੇ ਵਿੱਚ ਚਮਕੌਰ ਦੀ ਗੜੀ ਵਿਖੇ ਮਾਰਿਆ ਹੈ, ਤੂੰ ਬਦਲਾ ਲੈ ਸਕਦਾ। ਉਸ ਸਮੇਂ ਨਵਾਬ ਮਲੇਰਕੋਟਲੀਏ ਨੇ ਆਖਿਆ ਕਿ ਸੂਬੇਦਾਰ, ਖੁਦਾ ਤੋਂ ਡਰਨਾ ਚਾਹੀਦਾ, ਠੀਕ ਹੈ ਗੁਰੂ ਗੋਬਿੰਦ ਸਿੰਘ ਨੇ ਮੇਰੇ ਭਰਾ ਨੂੰ ਮਾਰਿਆ, ਜੇ ਮੈਂ ਬਦਲਾ ਲੈਣਾ ਹੋਵਾਂਗਾ ਤਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਲਵਾਂਗਾ, ਇਹ ਛੋਟੇ ਬੱਚਿਆਂ ਦਾ ਪਾਪ ਮੈਂ ਨਹੀਂ ਕਰ ਸਕਦਾ, ਕਿਉਂਕਿ ਸਾਡਾ ਇਸਲਾਮ ਮਤ ਐਸਾ ਪਾਪ ਕਰਨ ਦੀ ਆਗਿਆ ਨਹੀਂ ਦਿੰਦਾ। ਔਰ ਹਾ ਦਾ ਨਾਰਾ ਮਾਰਿਆ ਕਿ ਇਹ ਸੂਬੇਦਾਰਾ, ਜੇ ਤੂੰ ਆਪਣਾ ਭਲਾ ਚਾਹੁੰਦਾ ਇਹਨਾਂ ਬੱਚਿਆਂ ਨੂੰ ਛੱਡ ਦੇ। ਪਰ ਉਧਰੋਂ ਸੁੱਚਾ ਨੰਦ ਝੂਠਾ ਨੰਦ ਖੱਤਰੀ ਬੈਠਾ ਹੋਇਆ, ਉਹਨੇ ਜ਼ੋਰ ਲਾਇਆ ਕਿ ਸਾਹਿਬਜ਼ਾਦਿਆਂ ਨੂੰ ਨਹੀਂ ਛੱਡਣਾ ਚਾਹੀਦਾ। ਔਰ ਨਵਾਬ ਨੇ ਵੀ ਵਿਚਾਰਿਆ, ਸੂਬੇਦਾਰ ਨੇ, ਔਰ ਫਿਰ ਫਤਵਾ ਲਾਇਆ ਗਿਆ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਉਸ ਫਤਵੇ ਦੇ ਅਨੁਸਾਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਹੈ। ਇੱਕ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਬੱਚੇ ਨੀਹਾਂ ਵਿੱਚ ਜਦੋਂ ਖਲਿਹਾਰ ਦਿੱਤੇ ਸਾਊ ਮੁਗਲ ਪਠਾਣੀਆਂ ਰੋ ਪਈਆਂ, ਉਦੋਂ ਹਵਾ ਦੇ ਸੀਨੇ ਵਿੱਚ ਛੇਕ ਪੈ ਕੇ ਦੁੱਧਾਂ ਵਿੱਚ ਮਧਾਣੀਆਂ ਰੋ ਪਈਆਂ, ਪਾਏ ਵੈਣ ਕਬੂਤਰਿਆਲ ਨੇ ਵਿੱਚ ਪੱਥਰ ਦਿਲ ਸਵਾਣੀਆਂ ਰੋ ਪਈਆਂ, ਤੇ ਹਾਲੀ ਹਲ ਪੰਜਾਲੀ ਤੇ ਬਲਦ ਰੋਏ ਹੱਥਾਂ ਵਿੱਚ ਪੰਜਾਲੀਆਂ ਰੋ ਪਈਆਂ, ਸਭ ਜਾਦਿਆਂ ਮੱਥੇ ਨਾ ਵੱਟ ਪਾਇਆ ਸੀ, ਆਕਾਸ਼ ਭਾਵੇਂ ਥਰ ਥਰ ਆ ਗਿਆ, ਨਿਰਛਲ ਆਈ ਉਦਾਸੀ ਨਾ ਚਿਹਰਿਆਂ ਤੇ, ਮੁੜਕਾ ਪੱਥਰਾਂ ਦੇ ਮੂੰਹ ਤੇ ਆ ਗਿਆ। ਸਾਹਿਬਜ਼ਾਦੇ ਖੁਸ਼ ਹੋ ਕੇ ਆਪਣੇ ਆਪ ਨੂੰ ਨੀਹਾਂ ਵਿੱਚ ਚਨਵਾਉਣ ਲੱਗ ਪਏ, ਔਰ ਉਹਨਾਂ ਜ਼ਾਲਮਾਂ ਨੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ, ਔਰ ਕਟਾਰਾਂ ਦੇ ਨਾਲ ਉਹਨਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਮਾਤਾ ਜੀ ਵੀ ਸ਼ਹੀਦ ਹੋ ਗਏ ਹੈ ਸਾਹਿਬਜ਼ਾਦਿਆਂ ਦਾ, ਔਰ ਮਾਤਾ ਜੀ ਦਾ ਸੰਸਕਾਰ ਜੋ ਕੀਤਾ ਹੈ ਉਹ ਟੋਡਰ ਮੱਲ ਨੇ ਸਾਰੀ ਸੇਵਾ ਨਿਭਾਈ ਹੈ। ਪਹਿਲਾਂ ਮੋਹਰਾਂ ਵਿਛਾ ਕੇ ਜਗ੍ਹਾ ਖਰੀਦਣ ਲਈ ਕਿਹਾ ਗਿਆ ਸੀ, ਜਦੋਂ ਟੋਡਰ ਮੱਲ ਮੋਹਰਾਂ ਵਿਛਾ ਕੇ ਜਗ੍ਹਾ ਮਿਲਣ ਲੱਗਿਆ ਤਾਂ ਸੂਬੇਦਾਰ ਇੰਨੇ ਲਾਲਚ ਵਿੱਚ ਆਇਆ, ਕਹਿੰਦਾ ਮੋਹਰਾਂ ਵਿਛਾ ਕੇ ਨਹੀਂ ਮੋਹਰਾਂ ਖੜੀਆਂ ਕਰਕੇ। ਪਰ ਉਹ ਗੁਰੂ ਕਾ ਸਿੱਖ ਫਿਰ ਵੀ ਨਹੀਂ ਟੋਲਿਆ, ਟੋਡਰ ਮੱਲ ਨੇ ਉਹ ਮੋਹਰਾਂ ਖੜੀਆਂ ਕਰਕੇ ਜਿੰਨੀ ਜਗ੍ਹਾ ਦੇ ਵਿੱਚ ਉਹ ਮੋਹਰਾਂ ਟਿੱਕੀਆਂ ਉਹ ਜਗ੍ਹਾ ਖਰੀਦੀ ਸਾਹਿਬਜ਼ਾਦਿਆਂ ਦਾ, ਔਰ ਮਾਤਾ ਜੀ ਦਾ ਸੰਸਕਾਰ ਕੀਤਾ। ਸਮਾਂ ਸੰਪੂਰਨ ਹੋ ਚੁੱਕਾ ਹੈ, ਬਾਕੀ ਦਾ ਅਗਲਾ ਇਤਿਹਾਸ ਆਉਂਦੇ ਦਿਨਾਂ ਵਿੱਚ ਵਿਚਾਰਦੇ ਜਾਵਾਂਗੇ। ਦਸ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਆਪ ਸਰਬੱਤ ਸਤਸੰਗੀਆਂ ਨੇ ਖਿਮਾ ਕਰ ਦੇਣੀਆਂ ਜੀ। ਸੋ ਇੱਥੇ ਸਾਧ ਸੰਗਤ ਜੀ ਉਹ ਸਮਾਪਤੀ ਹੈ। ਹੁਣ ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਨਕੋਦਰ ਵਾਲੇ, ਉਹ ਰੋਜ਼ਾਨਾ ਆਪ ਸੰਗਤਾਂ ਦੀ ਸੇਵਾ ਢਾਡੀ ਵਾਰਾਂ ਦੁਆਰਾ ਕਰਦੇ ਹੈ, ਉਹ ਹਾਜ਼ਰ ਹੈ, ਆਪ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਗੁਰੂ ਇਤਿਹਾਸ ਸਰਵਣ ਕਰਵਾਉਣਗੇ। ਬੜੀ ਸਤਿਗੁਰੂ ਜੀ ਦੀ ਕਿਰਪਾ ਹੈ, ਬਹੁਤ ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਢਾਡੀ ਵਾਰਾਂ ਦਾ ਗਾਇਨ ਕਰਦੇ ਆ, ਗੁਰੂ ਇਤਿਹਾਸ ਸੁਣਾਉਂਦੇ ਆ। ਆਪ ਮਾਈ ਭਾਈ ਦਾਸ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।